ਪ੍ਰਸ਼ਿਕਸ਼ਣ ਦੇਣ ਦੀ ਕਿਰਪਾਲਤਾ ਕਰਨੀ ਜੀ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਦੀ ਪਾਵਨ ਬਰਸ਼ੀ 8 ਜਨਵਰੀ ਨੂੰ ਮਨਾਈ ਜਾ ਰਹੀ ਹੈ। ਸਰਬੱਤ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਆਤਮਕ ਰਸ ਕੀਰਤਨ ਜੋ ਨਿਤਾਂ ਪ੍ਰਤੀ ਆਪ ਦਰਸ਼ਨ ਕਰਦੇ ਹੋ ਉਹਨਾਂ ਦਾ ਸਮਾਂ ਹੈ 6:15 ਵਜੇ ਤੋਂ ਲੈ ਕੇ 7:15 ਵਜੇ ਤੱਕ 14 ਜਨਵਰੀ ਤੱਕ ਇਸੇ ਪ੍ਰਕਾਰ ਹੀ ਦੀਵਾਨ ਸਜਦੇ ਰਹਿਣਗੇ। ਔਰ ਸਰਬੱਤ ਸੰਗਤਾਂ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਹੁਣ ਸਰਵਣ ਕਰੀਏ ਇਸ ਕਾਰਜ ਜੋ ਭਾਈ ਸਾਹਿਬ ਗਿਆਨੀ ਰਾਮ ਸਿੰਘ ਜੀ ਅੱਜ ਦੇ ਮੁੱਖ ਵਾਕ ਦੀ ਕਥਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰਾ ਕੀਤਾ ਜਤ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਜੁਗ ਜੁਗ ਅਟਲ ਜਾਗਤ ਜੋਤ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ। ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 903 ਅਤੇ 4 'ਤੇ ਅੰਕਿਤ ਰਾਮਕਲੀ ਰਾਗ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਬਦ ਹੈ। ਇਸ ਸ਼ਬਦ ਦੇ ਅੰਦਰ ਜੋਗੀਆਂ ਦਾ ਧਰਮ ਨਿਭਾਉਣ ਦਾ ਆਪਣਾ ਇੱਕ ਤਰੀਕਾ ਸੀ ਅਤੇ ਗੁਰਮਤ ਦਾ ਧਰਮ ਨਿਭਾਉਣ ਦਾ ਆਪਣਾ ਇੱਕ ਤਰੀਕਾ ਹੈ। ਸੰਸਾਰ ਅੰਦਰ ਧਰਮ ਦੀ ਦੁਨੀਆ ਵਿੱਚ ਵੀ ਕੁਛ ਬਖਰੇਵੇਂ ਟਕਰਾਅ ਇਸ ਲਈ ਪੈਦਾ ਹੋ ਜਾਂਦੇ ਸਨ ਕਿ ਜਦੋਂ ਕੋਈ ਧਰਮ ਨਿਭਾਉਂਦਾ ਹੈ ਉਹਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਮੈਂ ਧਰਮ ਨਿਭਾ ਰਿਹਾ ਉਸੇ ਤਰ੍ਹਾਂ ਹੀ ਦੂਸਰੇ ਨਿਭਾਉਣ। ਜਦੋਂ ਉਸਨੂੰ ਦੂਸਰਾ ਉਸ ਤਰ੍ਹਾਂ ਧਰਮ ਨਿਭਾਉਂਦਾ ਨਹੀਂ ਦਿਖਾਈ ਦਿੰਦਾ ਤੇ ਉਹਨੂੰ ਇਹ ਕਮਜ਼ੋਰੀ ਦਿਸਦੀ ਸੀ, ਉਸਨੂੰ ਉਹ ਧਰਮੀ ਨਹੀਂ ਸੀ ਮੰਨਦਾ। ਤੇ ਜਿਸ ਤਰ੍ਹਾਂ ਇੱਕ ਸੰਸਾਰੀ ਦੇ ਅੰਦਰ ਨਫ਼ਰਤ ਪੈਦਾ ਹੋ ਜਾਂਦੀ ਹੈ ਧਰਮੀਆਂ ਦੇ ਅੰਦਰ ਵੀ ਨਫ਼ਰਤ ਪੈਦਾ ਹੋ ਜਾਂਦੀ ਸੀ। ਇਸੇ ਲਈ ਧਰਮਾਂ ਦੇ ਆਪਸ ਵਿੱਚ ਟਕਰਾਅ ਪੈਦਾ ਹੁੰਦੇ ਰਹੇ, ਖਤਮ ਅੱਜ ਵੀ ਨਹੀਂ ਹੋਏ, ਆਉਣ ਵਾਲੇ ਸਮੇਂ ਵਿੱਚ ਵੀ ਹੋਣ ਦੀ ਸੰਭਾਵਨਾ ਨਹੀਂ ਜਿਤਨਾ ਚਿਰ ਆਪਣੀ ਜ਼ਿੰਦਗੀ ਨੂੰ ਮੈਨੇਜ ਕਰਨ ਦੀ ਯੋਗਤ ਨਾ ਆਈ। ਤਾਂ ਸਤਿਗੁਰਾਂ ਨੇ ਜਦੋਂ ਗੁਰਮਤ ਦੀ ਬਾਤ ਕਹੀ, ਸਿੱਖ ਨੂੰ ਜੀਵਨ ਜਿਉਣ ਦੀ ਯੋਗਤ ਸਿਖਾਈ ਤੇ ਕਿਧਰੇ ਨਾ ਕਿਧਰੇ ਦੂਸਰੇ ਧਰਮਾਂ ਵਾਲਿਆਂ ਨਾਲੋਂ ਕੁਛ ਸਿਧਾਂਤ ਵੱਖਰੇ ਸਨ। ਨੈਚੁਰਲੀ ਹੈ ਜਦੋਂ ਸਿਧਾਂਤ ਵੱਖਰੇ ਸਨ ਤੇ ਉਹ ਪੁੱਛਦੇ ਸਨ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸਭ ਤੋਂ ਵੱਧ ਸਵਾਲ ਜਵਾਬ ਜੋਗੀਆਂ ਦੇ ਨਾਲ ਹੋਏ ਨੇ। ਅੱਜ ਦੇ ਇਸ ਸ਼ਬਦ ਦੇ ਅੰਦਰ ਜੋਗੀਆਂ ਦਾ ਧਰਮ ਨਿਭਾਉਣ ਦਾ ਤਰੀਕਾ ਜੋ ਦੁਨੀਆਂ 'ਤੇ ਛਾ ਚੁੱਕਿਆ ਸੀ ਉਸ ਦੇ ਕੁਝ ਸ਼ਬਦ ਅੱਜ ਦੇ ਇਸ ਪਾਵਨ ਮੁਖਵਾਕ ਵਿੱਚ ਗੁਰੂ ਪਿਤਾ ਨੇ ਲਏ ਨੇ, ਪਰ ਗੁਰਸਿੱਖ ਦੀ ਰੀਤ ਉਸ ਤੋਂ ਨਿਰਾਲੀ ਦਿਖਾਈ ਗਈ ਹੈ। ਆਓ ਕਰੀਏ ਦਰਸ਼ਨ, ਸਿੱਖਣ ਦਾ ਯਤਨ ਕਰੀਏ ਜੀ। ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ।
ਰਾਮ ਕਲੀ ਮਹਲਾ ਤੀਜਾ
ਰਾਮ ਕਲੀ ਮਹਲਾ ਪਹਿਲਾ। ਅੱਜ ਦਾ ਇਹ ਸ਼ਬਦ ਰਾਮ ਕਲੀ ਰਾਗ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ, ਅਸ਼ਟਪਦੀਆਂ ਦੇ ਰੂਪ ਵਿੱਚ ਹੈ। ਜਿੱਥੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਸ਼ੁਰੂ ਹੋਈਆਂ ਨੇ, ਉੱਥੋਂ ਤੀਸਰੀ ਅਸ਼ਟਪਦੀ ਹੈ। ਆਪ ਜੀ ਨੇ ਸਕਰੀਨ ਤੋਂ ਹੁਕਮਨਾਮਾ ਪੜ੍ਹਿਆ, ਉਸ ਵਿੱਚ ਅਖੀਰ 'ਤੇ ਲੱਗੇ ਹੋਏ ਅੰਕ ਦੱਸ ਰਹੇ ਨੇ ਕਿ ਇਹ ਤੀਸਰੀ ਅਸ਼ਟਪਦੀ ਹੈ, ਕਿਉਂਕਿ ਅੰਕ ਅਖੀਰ 'ਤੇ ਅੱਠ, ਅੱਠ ਤੋਂ ਬਾਅਦ ਆਇਆ ਤਿੰਨ। ਇਸ ਵਿੱਚ ਪਹਿਲਾ ਪਦਾ, ਫਿਰ ਰਹਾਉ ਪਦਾ, ਉਸ ਤੋਂ ਬਾਅਦ ਸੱਤ ਪਦੇ। ਪਹਿਲੀ ਪੰਕਤੀ ਹੈ, ਖੱਟ ਮੱਟ ਦੇਹੀ ਮਨ ਬੈਰਾਗੀ। ਜੋਗੀ ਜਦੋਂ ਧਰਮ ਨਿਭਾਉਂਦੇ ਸਨ, ਉਹਨਾਂ ਦਾ ਫੋਕਸ ਸਵਾਸਾਂ 'ਤੇ ਸੀ। ਉਹ ਸਵਾਸਾਂ ਨੂੰ ਸਲੋਹ ਕਰਨ ਦਾ ਯਤਨ ਕਰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਸਲੋਹ ਕਰਦਿਆਂ ਇਹ ਸਵਾਸ ਟਿਕ ਜਾਣਗੇ, ਰੁਕ ਜਾਣਗੇ, ਵਿਚਾਰ ਰੁਕ ਜਾਣਗੇ। ਵਿਚਾਰ ਰੁਕਣਗੇ ਅਤੇ ਇੱਕ ਸਮਾਧੀ ਦੀ ਅਵਸਥਾ ਆਏਗੀ ਜਿਸ ਵਿੱਚੋਂ ਆਨੰਦ ਮਿਲੇਗਾ। ਐਸਾ ਜੋਗੀਆਂ ਦੀ ਸੋਚ ਸੀ। ਫਿਰ ਉਹ ਜਦੋਂ ਸਵਾਸਾਂ ਨੂੰ ਫੋਕਸ ਕਰਦੇ ਸਨ ਤਾਂ ਫਿਰ ਉਹ ਸਰੀਰ ਨੂੰ ਵੀ ਫੋਕਸ ਕਰਦੇ ਸਨ। ਜੋਗੀ ਲੋਕ ਆਪਣੇ ਅੰਦਰ ਮੁੱਖ ਵਿੱਚੋਂ ਦੀ ਇੱਕ ਲੀਰ ਪਾਉਂਦੇ, ਕੱਪੜਾ, ਇਹ ਸਾਰੀ ਨਾਲੀ ਜਿਹੜੀ ਹੈ ਜਿੱਥੋਂ ਦੀ ਭੋਜਨ ਜਾਂਦਾ, ਇਹਨੂੰ ਉਹ ਸਾਫ਼ ਕਰਦੇ, ਅੰਦਰ ਨਿਗਲ ਲੈਂਦੇ, ਫਿਰ ਕੱਢਦੇ। ਫਿਰ ਉਹ ਇੱਕ ਤਾਗਾ ਨੱਕ ਵਿੱਚੋਂ ਦੀ ਪਾਉਂਦੇ, ਦੂਸਰੇ ਪਾਸੋਂ ਦੀ ਕੱਢਦੇ, ਇਸ ਨੂੰ ਵੀ ਰੇਸ਼ੇ ਤੋਂ ਸਹਿਤ ਕਰਦੇ ਸਨ। ਐਸੇ ਉਹਨਾਂ ਦੇ ਸਾਧਨ ਸਨ। ਨਿਓਲੀ, ਪੁਆਂਗਮ ਆਦਿਕ ਇਹਨਾਂ ਸਾਧਨਾਂ ਉਹਨਾਂ ਨੇ ਕਿਹਾ। ਫਿਰ ਜਦੋਂ ਸਰੀਰ ਨੂੰ ਫੋਕਸ ਕਰਦੇ ਸਨ, ਫਿਰ ਉਹ ਕਹਿੰਦੇ ਸੀ ਸਰੀਰ ਦੇ ਜਿਹੜੇ ਨੇ ਉਹ ਛੇ ਚੱਕਰ ਨੇ, ਇਹਨਾਂ ਛੇ ਚੱਕਰਾਂ ਵਿੱਚੋਂ ਦੀ ਸਵਾਸ ਲੰਘਦਾ ਹੈ ਅਤੇ ਦਸਮ ਦੁਆਰ ਤੱਕ ਪਹੁੰਚਦਾ ਹੈ। ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿ ਰਹੇ ਨੇ ਕਿ ਜੋਗੀ ਦਾ ਸਾਰਾ ਫੋਕਸ ਖੱਟ ਮੱਟ ਦੇਹੀ, ਛੇ ਚੱਕਰਾਂ ਵਾਲੀ ਦੇਹੀ ਵੱਲ ਹੁੰਦਾ ਸੀ ਕਿ ਇਸ ਵਿੱਚੋਂ ਸਵਾਸਾਂ ਨੂੰ ਕਿਵੇਂ ਰੋਕਿਆ ਜਾਵੇ। ਸਤਿਗੁਰੂ ਕਹਿਣ ਲੱਗੇ, ਗੁਰਸਿੱਖ ਦੇ ਲਈ ਜਿਹੜਾ ਮਨ ਹੈ ਇਹੋ ਹੀ ਫੋਕਸ ਹੈ। ਆਖੋ ਵਾਹਿਗੁਰੂ ਸੱਚ ਹੈ। ਜੋਗੀ ਸਵਾਸਾਂ ਨੂੰ ਰੋਕਣ ਵਿੱਚ ਤੇ ਕਾਮਯਾਬ ਹੋ ਗਏ ਸਨ, ਸਮਾਧੀ ਲਾਉਣ ਵਿੱਚ ਤੇ ਕਾਮਯਾਬ ਹੋ ਗਏ ਸਨ, ਪਰ ਮਨ ਵਿੱਚੋਂ ਨਫ਼ਰਤ ਕੱਢਣ ਵਿੱਚੋਂ ਫੇਲ ਸਨ। ਆਖੋ ਵਾਹਿਗੁਰੂ। ਉਹਨਾਂ ਦੀਆਂ ਸਮਾਧੀਆਂ 'ਤੇ ਕੋਈ ਕਿੰਤੂ ਪਰੰਤੂ ਨਹੀਂ। ਉਹਨਾਂ ਦੀਆਂ ਸਮਾਧੀਆਂ ਬੜੀਆਂ ਪਰਪੱਕ ਸਨ, ਪਰ ਮਨ ਅੰਦਰ ਬਖਰੇਵੇਂ, ਮਨ ਅੰਦਰ ਈਰਖਾ, ਮਨ ਅੰਦਰ ਨਫ਼ਰਤ, ਉਹ ਆਮ ਸੰਸਾਰੀਆਂ ਨਾਲੋਂ ਵੀ ਕਿਤੇ ਜ਼ਿਆਦਾ ਦਿਖਾਈ ਦਿੰਦੀ ਸੀ। ਗੁਰਮਤਿ ਦੀ ਸਾਧਨਾ ਮਨ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ, ਮਨ ਦੇ ਰੋਗਾਂ ਨੂੰ ਦੂਰ ਕਰਨ ਵਾਸਤੇ ਫੋਕਸ ਹੈ, ਹੈ ਵੀ ਸੱਚ। ਅੱਜ ਹਰ ਇੱਕ ਦੇ ਇਹ ਗੱਲ ਸਮਝ ਪੈਣ ਲੱਗ ਪਈ ਹੈ ਕਿ ਜੇ ਮਨ ਵਿੱਚੋਂ ਨਫ਼ਰਤ ਨਹੀਂ ਘਟੇਗੀ ਤੇ ਘਰਾਂ ਵਿੱਚੋਂ ਵੀ ਨਫ਼ਰਤ ਨਹੀਂ ਮਿਟੇਗੀ। ਜੇ ਘਰਾਂ ਵਿੱਚ ਆਪਸੀ ਨਫ਼ਰਤ ਚੱਲਦੀ ਰਹੇਗੀ ਫਿਰ ਉਹੀ ਤੇ ਸਮਾਜ ਵਿੱਚ ਜਾਏਗੀ। ਜਦੋਂ ਸਮਾਜ ਵਿੱਚ ਨਫ਼ਰਤ ਜਾਏਗੀ ਤੇ ਇਹ ਸਾਰੇ ਰੋਲ ਕਚੋਲੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਾਸਤਿਕਤਾ ਵੱਲ ਨੂੰ ਧੱਕ ਰਹੇ ਨੇ। ਗੁਰੂ ਰਹਿਮਤ ਕਰਨ, ਇਸ ਮਨ ਦੇ ਅੰਦਰੋਂ ਰੋਗ ਦੂਰ ਕਰਨ ਵਾਸਤੇ ਨਾ ਤੇ ਇਸ ਮਨ ਨੂੰ ਨਫ਼ਰਤ ਦਾ ਰੋਗ ਚਾਹੀਦਾ ਹੈ, ਨਾ ਹੀ ਮਨ ਦੇ ਅੰਦਰ ਹਉਮੈ ਦਾ ਰੋਗ ਚਾਹੀਦਾ ਹੈ, ਨਾ ਹੀ ਮਨ ਦੇ ਅੰਦਰ ਕ੍ਰੋਧ ਦਾ ਰੋਗ ਚਾਹੀਦਾ ਹੈ। ਇਹ ਮਨ ਤੰਦਰੁਸਤ ਨਹੀਂ ਹੋਏਗਾ ਤੇ ਸਾਡੀ ਜ਼ਿੰਦਗੀ ਦੇ ਚਾਰ ਚੁਫੇਰੇ ਦੁੱਖਾਂ ਦੇ ਬੀਜ ਨਿੱਤ ਬੀਜੇ ਜਾਂਦੇ ਨੇ ਔਰ ਇਹ ਵੱਧਦੇ ਰਹਿਣਗੇ। ਉਹਦਾ ਇੱਕ ਤਰੀਕਾ, ਮਨ ਨੂੰ ਵਾਹਿਗੁਰੂ ਨਾਲ ਪਿਆਰ ਬਣ ਜਾਵੇ ਤੇ ਵਾਹਿਗੁਰੂ ਦੇ ਵਿਛੋੜੇ ਦਾ ਦਰਦ ਪੈਦਾ ਹੋ ਜਾਵੇ, ਜਿਹਨੂੰ ਕਹਿੰਦੇ ਬੈਰਾਗ। ਮਨ ਅੰਦਰ ਇੱਕ ਪਛਤਾਵਾ ਹੋਵੇ, ਮਨਾ ਮੈਨੂੰ ਜਿਉਣਾ ਨਹੀਂ ਆਇਆ, ਮਨਾ ਵਾਹਿਗੁਰੂ ਨੇ ਮੈਨੂੰ ਰਿਸ਼ਤੇ ਦਿੱਤੇ, ਪਰਿਵਾਰ ਦਿੱਤਾ, ਮੈਨੂੰ ਆਪਣੇ ਹੀ ਪਰਿਵਾਰ ਵਿੱਚ ਮਾਹੌਲ ਵਧੀਆ ਬਣਾਉਣਾ ਨਹੀਂ ਆਇਆ, ਵਾਹਿਗੁਰੂ ਦੇ ਦਿੱਤੇ ਹੋਏ ਰਿਸ਼ਤਿਆਂ ਨੂੰ ਵਧੀਆ ਪਿਆਰ ਦੀ ਖੇਲ ਵਿੱਚ ਖੇਲ ਕੇ ਪਿਆਰ ਦੇ ਰੰਗ ਵਿੱਚ ਰਿਸ਼ਤੇ ਨਿਭਾਉਣੇ ਨਹੀਂ ਆਏ, ਗੁਰੂ ਤੋਂ ਸਿੱਖੇਗਾ। ਜਦੋਂ ਗੁਰੂ ਸਾਹਿਬ ਤੋਂ ਸਿੱਖੇਗਾ, ਸਤਿਗੁਰੂ ਕਹਿਣਗੇ ਪਿਆਰਿਆ ਤਿੰਨ ਚੀਜ਼ਾਂ ਵੱਲ ਧਿਆਨ ਦੇ। ਇੱਕ ਤੇ ਜੋ ਤੇਰਾ ਜੀਵਨ ਹੈ ਇਹ ਪਵਿੱਤਰ ਰੱਖਣਾ ਹੈ। ਦੂਸਰਾ, ਪਵਿੱਤਰ ਤਾਂ ਰਹੇਗਾ ਜੇ ਜੀਵਨ ਦੇਣ ਵਾਲੇ ਦਾਤੇ ਵਾਹਿਗੁਰੂ ਵੱਲ ਵੀ ਧਿਆਨ ਰਹੇਗਾ। ਤੀਸਰਾ, ਵਾਹਿਗੁਰੂ ਦੀ ਬਣਾਈ ਹੋਈ ਕੁਦਰਤ, ਇਸ ਕੁਦਰਤ ਦੇ ਵਿੱਚ, ਸੰਸਾਰ ਦੇ ਵਿੱਚ ਤੈਨੂੰ ਫਿਜ਼ੀਕਲੀ ਵੀ ਜਿਉਣਾ ਆ ਜਾਵੇ, ਸਾਈਕੋਲੋਜੀਕਲੀ ਵੀ ਜਿਉਣਾ ਆ ਜਾਵੇ। ਰੱਬ ਦੀ ਬਣਾਈ ਕੁਦਰਤ ਦੇ ਵਿੱਚ ਬੜਾ ਕਮਾਲ ਦਾ ਅਸੂਲ ਹੈ, ਜੋ ਕੁਛ ਵੀ ਨਿਜ਼ਮ ਵਿੱਚ ਚੱਲ ਰਿਹਾ ਹੈ, ਕਿਸੇ ਸਿਸਟਮ ਵਿੱਚ ਚੱਲ ਰਿਹਾ ਹੈ, ਸੁੱਖ ਦੇ ਰਿਹਾ ਹੈ, ਜਦੋਂ ਉਸ ਸਿਸਟਮ ਤੋਂ ਪਾਸੇ ਹੁੰਦਾ ਹੈ ਦੁਖਦਾਈ ਹੋ ਜਾਂਦਾ ਹੈ। ਸਾਇੰਸ ਨੇ ਜਿਤਨੀਆਂ ਵੀ ਕਾਢਾਂ ਮਨੁੱਖ ਨੂੰ ਦਿੱਤੀਆਂ ਨੇ, ਔਰ ਉਹ ਤਦ ਹੀ ਸੁਖਦਾਈ ਨੇ ਅਗਰ ਉਹ ਨਿਜ਼ਮ ਦੇ ਵਿੱਚ ਵਰਤੀਆਂ ਗਈਆਂ ਨੇ। ਜਿਸ ਵੀ ਸਾਇੰਸ ਦੀ ਕਾਢ ਨੂੰ ਨਿਜ਼ਮ ਤੋਂ ਪਾਸੇ ਹੋ ਕੇ ਮਿਸਯੂਜ਼ ਕੀਤਾ ਹੈ, ਉਹਦਾ ਦੁਨੀਆਂ ਨੂੰ ਖਤਰਾ ਖੜਾ ਹੋ ਗਿਆ ਹੈ। ਇਸੇ ਤਰ੍ਹਾਂ ਵਾਹਿਗੁਰੂ ਨੇ ਸਾਨੂੰ ਸ਼ਕਤੀਆਂ ਦਿੱਤੀਆਂ ਨੇ, ਉਹ ਸ਼ਕਤੀਆਂ ਪੰਜ ਨੇ। ਸਹਿਣਸ਼ੀਲਤਾ ਇੱਕ ਬੜੀ ਕਮਾਲ ਦੀ ਸ਼ਕਤੀ ਹੈ, ਸਹਿਜ। ਨਿਮਰਤਾ ਇੱਕ ਸ਼ਕਤੀ ਹੈ। ਸੱਚਾ ਪਿਆਰ ਇੱਕ ਸ਼ਕਤੀ ਹੈ। ਵਾਹਿਗੁਰੂ ਨੇ ਅੰਦਰ ਆਪਣੀ ਜੋਤ ਰੱਖ ਦਿੱਤੀ ਹੈ, ਅੰਦਰ ਪੰਜ ਗੁਣਾਂ ਦੀਆਂ ਸ਼ਕਤੀਆਂ ਰੱਖ ਦਿੱਤੀਆਂ ਨੇ। ਸੰਜਮ ਵਿੱਚ ਰਹਿਣਾ, ਸੈਲਫ ਡਿਸਿਪਲਿਨ ਵਿੱਚ ਜੀਵਨ ਨੂੰ ਤੋਰਨਾ ਇੱਕ ਸ਼ਕਤੀ ਹੈ। ਨਿਮਰਤਾ ਇੱਕ ਸ਼ਕਤੀ ਹੈ। ਇਹਨਾਂ ਪੰਜਾਂ ਸ਼ਕਤੀਆਂ ਨੂੰ ਵਰਤਣਾ ਨਹੀਂ ਆਇਆ ਤੇ ਪੰਜ ਬੇਕਾਰ ਪੈਦਾ ਹੁੰਦੇ ਜੇ। ਵਰਤਣਾ ਕਦੋਂ ਭੁੱਲ ਗਿਆ? ਜਦੋਂ ਜੀਵਨ ਨੂੰ ਆਪਣਾ ਸਮਝ ਲਿਆ, ਜਿਸ ਦਾਤੇ ਨੇ ਜੀਵਨ ਦਿੱਤਾ ਹੈ ਉਸਨੂੰ ਜਵਾਬ ਦੇ ਹਾਂ ਭੁੱਲ ਗਿਆ। ਰੱਬ ਦੀ ਬਣਾਈ ਹੋਈ ਕੁਦਰਤ ਦੇ ਕ੍ਰਿਸ਼ਮਿਆਂ ਨੂੰ ਸਮਝ ਕੇ ਵਾਹਿਗੁਰੂ ਤੋਂ ਬਲਿਹਾਰ ਜਾਣਾ ਭੁੱਲ ਗਿਆ, ਔਰ ਉਹਨਾਂ ਕ੍ਰਿਸ਼ਮਿਆਂ ਵਿੱਚ ਖਚਤ ਹੋ ਗਿਆ। ਰਸਾਂ ਤੱਕ ਤੇ ਸੁਰਤ ਪਹੁੰਚ ਜਾਂਦੀ ਹੈ, ਰਸਾਂ ਦੇ ਦਾਤੇ ਨੂੰ ਯਾਦ ਹੀ ਨਹੀਂ ਹੋ ਰਿਹਾ। ਸਵਾਦਾਂ ਤੱਕ ਤੇ ਸੁਰਤ ਪਹੁੰਚ ਰਹੀ ਹੈ, ਪਰ ਸਵਾਦਾਂ ਦੇ ਦਾਤੇ ਨੂੰ ਮਨ ਖਿਆਲ ਹੀ ਨਹੀਂ ਕਰ ਰਿਹਾ। ਸੁੱਖਾਂ ਤੱਕ ਤੇ ਸੁਰਤ ਪਹੁੰਚ ਰਹੀ ਹੈ, ਪਰ ਸੁੱਖਾਂ ਦੇ ਦਾਤੇ ਨੂੰ ਮਨ ਯਾਦ ਨਹੀਂ ਕਰ ਰਿਹਾ। ਦਾਤਾਂ ਤੱਕ ਤੇ ਸੁਰਤ ਪਹੁੰਚ ਜਾਂਦੀ ਹੈ, ਦਾਤਾਂ ਨੂੰ ਵਰਤ ਰਿਹਾ ਹੈ ਤੇ ਦਾਤੇ ਨੂੰ ਵਿਸਾਰੀ ਬੈਠਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਤਦ ਬਾਤ ਬਣੇਗੀ ਜੇ ਵਾਹਿਗੁਰੂ ਦਾ ਪਿਆਰ ਤੇ ਵਾਹਿਗੁਰੂ ਦੇ ਪਿਆਰ ਦਾ ਅੰਦਰ ਦਰਦ ਪੈਦਾ ਹੋਵੇ, ਜਿਹਨੂੰ ਕਿ ਬੈਰਾਗ। ਸਤਿਗੁਰੂ ਕਹਿਣ ਲੱਗੇ, ਮੇਰੇ ਲਈ ਪਿਆਰਿਓ ਮੇਨ ਸਬਜੈਕਟ ਹੈ ਮਨ ਬੈਰਾਗੀ, ਜੋਗੀਆਂ ਦੇ ਲਈ ਸੀ ਖੱਟ ਮੱਟ ਦੇਹੀ। ਜੋਗੀ 6 ਚੱਕਰਾਂ ਵਾਲੀ ਦੇਹੀ ਨੂੰ ਹੀ ਫੋਕਸ ਕਰਦੇ ਸਨ, ਮਨ ਦੇ ਤੌਰ ਤੇ ਬਹੁਤ ਵਾਰੀ ਫੇਲ ਹੋ ਗਏ ਸਨ। ਮੈਂ ਬਹੁਤਾ ਸਪਸ਼ਟ ਸ਼ਬਦ ਨਾ ਵਰਤਾਂ, ਆਪ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਮੁਖੀ ਵੀ ਆਪਣੇ ਮਨ ਨੂੰ ਕੰਟਰੋਲ ਕਰਨ ਵੇਲੇ ਵੱਖ ਵੱਖ ਸਮਿਆਂ ਤੇ ਫੇਲ ਹੋਏ ਨੇ। ਜਦੋਂ ਵੀ ਕੋਈ ਆਪਣੇ ਮਨ ਨੂੰ ਮੈਨੇਜ ਕਰਨ ਵਾਸਤੇ ਫੇਲ ਹੋਇਆ, ਉਹਦੀ ਜ਼ਿੰਦਗੀ ਦੇ ਚਾਰ ਚੁਫੇਰੇ ਫੇਲ ਕਰਨ ਦੇ ਦੁੱਖਾਂ ਦੇ ਰਿਜ਼ਲਟ ਪੈਦਾ ਹੁੰਦੇ ਜੇ। ਉਹ ਜੋ ਮਨ ਬੈਰਾਗੀ ਅਵਸਥਾ ਹੈ, ਉਹਦਾ ਸਾਰਾ ਜ਼ਿਕਰ ਇਸ ਸ਼ਬਦ ਦੇ ਅੰਦਰ ਸਤਿਗੁਰੂ ਦੱਸਦੇ ਨੇ। ਅਗਲੀ ਪੰਕਤੀ, ਸੁਰਤ ਸ਼ਬਦ ਧੁਨ ਅੰਤਰ ਜਾਗੀ। ਧੁਨ, ਧੁਨ ਹੈ ਆਵਾਜ਼। ਆਵਾਜ਼ ਤਿੰਨ ਹਿੱਸਿਆਂ ਵਿੱਚ ਸਮਝਣ ਦਾ ਯਤਨ ਕਰਨਾ। ਇੱਕ ਉਹ ਆਵਾਜ਼ ਹੈ ਜਿਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈ, ਕਿਸੇ ਨੇ ਬੋਲੀ ਹੈ, ਚਿੜੀ ਬੋਲੀ ਹੈ, ਅਸੀਂ ਸੁਣਿਆ, ਸਾਡਾ ਉਸ ਵਿੱਚ ਕੋਈ ਰੋਲ ਨਹੀਂ ਹੈ। ਮਨ ਨੇ ਫੋਕਸ ਕੀਤਾ ਤੇ ਸੁਣ ਲਿਆ, ਮਨ ਨੇ ਨਹੀਂ ਫੋਕਸ ਕੀਤਾ ਤੇ ਉਹ ਲੰਘ ਗਿਆ, ਉਹ ਹਰ ਵੇਲੇ ਬੋਲੀ ਜਾ ਰਹੀਆਂ ਨੇ। ਇੱਕ ਨਹੀਂ, ਦੋ ਨਹੀਂ, ਅਣਗਿਣਤ ਆਵਾਜ਼ਾਂ ਚਾਰੇ ਸਾਡੇ ਚਾਰ ਚੁਫੇਰੇ ਚੱਲ ਰਹੀਆਂ ਨੇ। ਜਿਸ ਵੱਲ ਫੋਕਸ ਹੋ ਗਿਆ ਉਹ ਸੁਣ ਲਿਆ, ਨਹੀਂ ਫੋਕਸ ਹੋਇਆ ਲੰਘ ਗਿਆ। ਆਵਾਜ਼ ਦਾ ਧੁਨ ਦਾ ਇੱਕ ਹਿੱਸਾ। ਦੂਸਰਾ ਹਿੱਸਾ ਹੈ, ਅਸੀਂ ਆਪਣੇ ਅੰਦਰ ਸਾਈਕੋਲੋਜੀਕਲੀ ਐਫਰਟ ਕਰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਸੋਚਣਾ। ਆਪਾਂ ਜਿਤਨੇ ਵੀ ਬੋਲ ਬੋਲ ਰਹੇ ਹਾਂ ਨਾ, ਬੋਲਣ ਤੋਂ ਪਹਿਲਾਂ ਅੰਦਰ ਮੱਤ ਅਤੇ ਮਨ ਮਿਲ ਕੇ ਵਰਕਿੰਗ ਕਰਦੇ ਨੇ, ਫਿਰ ਬੋਲਿਆ ਜਾਂਦਾ। ਇਹ ਗੱਲ ਵੱਖਰੀ ਹੈ, ਇਹ ਵਰਕਿੰਗ ਵਿਦ ਇਨ ਸੈਕਿੰਡ ਹੋ ਜਾਂਦੀ ਹੈ। ਜਦੋਂ ਬੱਚਾ ਦੁੱਧ ਚੁੰਘਦਾ ਹੈ, ਕੁਛ ਸਮੇਂ ਬਾਅਦ ਬੋਲਣ ਲੱਗਦਾ ਹੈ, ਤੁਸੀਂ ਦੇਖੋਗੇ ਉਹਦੇ ਕੋਲ ਵੋਕੈਬਲਰੀ ਨਹੀਂ ਹੁੰਦੀ, ਸਟਾਰਟਿੰਗ 'ਤੇ ਵੋਕੈਬਲਰੀ ਨਹੀਂ ਹੁੰਦੀ। ਫਿਰ ਸੈਕਿੰਡ ਸਟੈਪ ਆਉਂਦਾ, ਉਹਦੇ ਕੋਲ ਵੋਕੈਬਲਰੀ ਆ ਜਾਂਦੀ ਹੈ ਪਰ ਉਹਦੇ ਕੋਲ ਸੈਂਟੈਂਸਿਸ ਨਹੀਂ ਹੁੰਦੇ। ਮਾਂ ਕਹਿੰਦੀ ਬੋਲਣ 'ਤੇ ਲੱਗ ਗਿਆ, ਬੋਲੀ ਜਾਂਦਾ, ਪਤਾ ਨਹੀਂ ਕੀ ਕਹਿੰਦਾ, ਪਤਾ ਨਹੀਂ ਲੱਗ ਰਿਹਾ, ਕਿਉਂਕਿ ਉਸਨੇ ਉਹ ਸ਼ਬਦ ਬਾਹਰੋਂ ਸੁਣ ਸੁਣ ਕੇ ਉਹਦੇ ਅੰਦਰ ਇੰਸਟਾਲ ਹੋਏ ਹੁੰਦੇ ਨੇ। ਇਹੀ ਕਾਰਨ ਹੈ ਕਿ ਅਗਰ ਹਰਿਆਣੇ ਦੇ ਵਿੱਚ ਬੱਚਾ ਪੈਦਾ ਹੁੰਦਾ ਤਾਂ ਹਰਿਆਣਵੀ ਹੀ ਬੋਲੇਗਾ, ਮਹਾਰਾਸ਼ਟਰ ਵਿੱਚ ਪੈਦਾ ਹੁੰਦਾ ਤਾਂ ਮਰਾਠੀ ਹੀ ਬੋਲੇਗਾ, ਅੰਗਰੇਜ਼ਾਂ ਦੇ ਘਰ ਪੈਦਾ ਹੋਏਗਾ ਤਾਂ ਉਹ ਅੰਗਰੇਜ਼ੀ ਹੀ ਬੋਲੇਗਾ, ਕਿਉਂਕਿ ਸ਼ਬਦ ਬਾਹਰੋਂ ਇੰਸਟਾਲ ਹੋਏ ਨੇ। ਜੋ ਬਾਹਰੋਂ ਇੰਸਟਾਲ ਹੋਏ ਨੇ ਉਹ ਉਹਦੇ ਅੰਦਰੋਂ ਵੋਕੈਬਲਰੀ ਅਤੇ ਸੈਂਟੈਂਸ ਬਣਨੇ ਸ਼ੁਰੂ ਹੋਏ ਨੇ। ਫਿਰ ਜਿਉਂ ਜਿਉਂ ਉਹ ਸਪੱਸ਼ਟ ਬੋਲਣਾ ਸ਼ੁਰੂ ਕਰਦਾ ਹੈ ਤਾਂ ਫਿਰ ਕਹਿੰਦੇ ਨੇ ਇਹ ਚੁੱਪ ਨਹੀਂ ਕਰਦਾ, ਆਪਣੇ ਆਪ ਬੋਲੀ ਜਾਂਦਾ ਹੈ। ਖਿਆਲ ਕਰੋ, ਹਾਲੇ ਉਹਨੂੰ ਐਫਰਟਸ ਨਹੀਂ ਕਰਨਾ ਆਇਆ, ਹਾਲੇ ਉਹਦਾ ਜਿੱਦਾਂ ਖਿਆਲ ਆਉਂਦਾ ਬੋਲ ਦਿੰਦਾ ਹੈ, ਹੋਰ ਥੋੜ੍ਹਾ ਵੱਡਾ ਹੁੰਦਾ ਹੈ ਅਤੇ ਫਿਰ ਸਾਈਕੋਲੋਜੀਕਲੀ ਐਫਰਟਸ ਸ਼ੁਰੂ ਹੋ ਜਾਂਦੇ ਨੇ, ਜਿਸ ਨੂੰ ਅਸੀਂ ਕਹਿੰਦੇ ਹਾਂ ਹੁਣ ਬੱਚਾ ਸਿਆਣਾ ਹੋ ਗਿਆ। ਇੱਕ ਧੁਨ ਹੋਰ ਹੈ ਉਸਨੂੰ ਸਮਝਣਾ। ਸਾਡੇ ਹੱਥ ਵਿੱਚੋਂ ਕਦੀ ਕੁਛ ਗਿਰ ਗਿਆ, ਸਾਡਾ ਸਾਰਾ ਫੋਕਸ ਉਸ ਗਿਰੀ ਹੋਈ ਚੀਜ਼ ਵੱਲ ਹੈ ਤੇ ਸਾਡੇ ਅੰਦਰੋਂ ਵੱਖ ਵੱਖ ਤਰ੍ਹਾਂ ਦੇ ਸ਼ਬਦ ਨਿਕਲਦੇ ਨੇ ਸਾਰਿਆਂ ਦੇ ਅੰਦਰੋਂ। ਕੋਈ ਤੇ ਜਦੋਂ ਡਿੱਗ ਪਿਆ ਕਹਿੰਦਾ ਉਹ, ਇਹ ਨੋਟ ਕਰਿਓ, ਅਸੀਂ ਨਹੀਂ ਕੋਈ ਐਫਰਟ ਕੀਤਾ, ਆਪਣੇ ਆਪ ਅੰਦਰੋਂ ਸ਼ਬਦ ਨਿਕਲਿਆ। ਇੱਕ ਉਹ ਹੈ ਜਦੋਂ ਕੁਛ ਡਿੱਗ ਪਿਆ ਉਹ ਕਹਿੰਦੇ ਵਾਹਿਗੁਰੂ, ਜਦੋਂ ਕੋਈ ਖੁਸ਼ੀ ਹੋਈ ਉਸ ਵੇਲੇ ਸ਼ਬਦ ਨਿਕਲਿਆ ਵਾਹ, ਅਤ ਖੁਸ਼ੀ ਵਿੱਚ, ਅਤ ਦੁੱਖ ਦੇ ਵਿੱਚ, ਅਤ ਵੰਡਰਿੰਗ ਸਿਚੁਏਸ਼ਨ ਦੇ ਵਿੱਚ, ਅਸਚਰਜਤਾ ਦੇ ਵਿੱਚ, ਇਹ ਤਿੰਨ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਸ਼ਬਦ ਕਿਸੇ ਐਫਰਟਸ ਦੇ ਨਾਲ ਨਹੀਂ, ਆਪਣੇ ਆਪ ਨਿਕਲਦਾ ਹੈ। ਉਸ ਨੂੰ ਧੁਨ ਕਿਹਾ ਜੋ ਸਾਡੇ ਬੋਲਿਆਂ ਨਹੀਂ ਆਪਣੇ ਆਪ। ਅਤੇ ਗੁਰਸਿੱਖਾਂ ਦੀ ਸੋਚ ਹੈ ਕਿ ਮੇਰੇ ਅੰਦਰੋਂ ਵਾਹਿਗੁਰੂ, ਗੁਰੂ ਦੀ ਸਿੱਖਿਆ, ਚੰਗੇ ਵਿਚਾਰ ਉਤਪੰਨ ਹੁੰਦੇ ਰਹਿਣ, ਆਪਣੇ ਆਪ ਬੋਲਣ। ਉਹਦੇ ਲਈ ਜੋ ਅਭਿਆਸ ਹੈ ਗੁਰਸਿੱਖ ਦਾ, ਉਹ ਤਿੰਨ ਹਿੱਸਿਆਂ ਦੇ ਵਿੱਚ ਹੈ। ਗੁਰੂ ਕੀ ਸੰਗਤ ਨੂੰ, ਗੁਰੂ ਦੀ ਸ਼ਰਨ ਨੂੰ ਚਟਸਾਲ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਬਾਣੀ ਅੰਦਰ। ਚਟਸਾਲ, ਚਟਸਾਲ ਹੁੰਦਾ ਸਕੂਲ, ਕਾਲਜ, ਯੂਨੀਵਰਸਿਟੀ। ਤੇ ਇੱਥੇ ਗੁਰੂ ਦੀ ਸ਼ਰਨ ਵਿੱਚ ਜੁੜਨ ਵਾਲਿਆਂ ਨੂੰ ਸਿੱਖ ਕਿਹਾ। ਸਿੱਖ ਦੇ ਅਰਥ ਨੇ ਸਟੂਡੈਂਟ, ਸ਼ਿਸ਼, ਚੇਲਾ, ਸਿੱਖਣ ਵਾਲਾ। ਗੁਰੂ ਪਾਂਧਾ ਨੇ, ਟੀਚਰ ਨੇ, ਸਿੱਖ ਸਿੱਖ ਰਿਹਾ, ਇਹ ਇੱਕ ਕਲਾਸ ਹੈ। ਨੋਟ ਕਰਿਓ, ਜਿੱਥੇ ਸਟੂਡੈਂਟ ਹੋਏਗਾ ਉੱਥੇ ਤਿੰਨ ਚੀਜ਼ਾਂ ਹੋਣਗੀਆਂ, ਇੱਕ ਹੋਮਵਰਕ, ਇੱਕ ਕਲਾਸ ਵਰਕ, ਇੱਕ ਐਗਜ਼ਾਮ। ਫਿਰ ਉਸ ਤੋਂ ਬਾਅਦ ਪ੍ਰਾਪਤੀ ਹੈ, ਡਿਗਰੀ ਬਾਅਦ ਵਿੱਚ ਹੈ। ਪਰ ਦੁਨੀਆ ਦੀ ਜਿਤਨੀ ਸਟੱਡੀ ਹੈ, ਤਿੰਨ ਮਹੀਨੇ ਲਗਾਤਾਰ ਸਟੱਡੀ ਹੁੰਦੀ ਹੈ, ਤਿੰਨ ਮਹੀਨੇ ਲਗਾਤਾਰ ਹੋਮਵਰਕ ਹੁੰਦਾ ਹੈ, ਤਿੰਨ ਮਹੀਨਿਆਂ ਬਾਅਦ ਇੱਕ ਐਗਜ਼ਾਮ ਹੁੰਦਾ ਹੈ। ਉਸ ਸਟੱਡੀ ਦੇ ਵਿੱਚ ਜੋ ਸਟੱਡੀ ਕਰਨ ਦੇ ਆਵਰਸ ਨੇ ਉਹ ਤਕਰੀਬਨ 7-8 ਨੇ, 8 ਘੰਟੇ ਪੜ੍ਹਿਆ ਜਾਂਦਾ ਹੈ। ਹੋਮਵਰਕ ਤਕਰੀਬਨ ਘੰਟੇ 2 ਘੰਟਿਆਂ 'ਚ ਹੋ ਜਾਂਦਾ ਹੈ ਅਤੇ 3 ਮਹੀਨੇ ਲਗਾਤਾਰ ਪੜ੍ਹ ਕੇ 3 ਘੰਟਿਆਂ ਦਾ ਐਗਜ਼ਾਮ ਹੁੰਦਾ ਹੈ। ਇੱਧਰ ਨੋਟ ਕਰਿਓ, ਹੋਮਵਰਕ ਗੁਰਸਿੱਖ ਦਾ ਸਿਮਰਨ ਅਤੇ ਨਿਤਨੇਮ ਆਪਣੇ ਘਰ ਵਿੱਚ, ਘਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਆਪਣੇ ਘਰ ਦੇ ਵਿੱਚ ਸਿਮਰਨ ਤੇ ਨਿਤਨੇਮ ਸਿੱਖ ਦਾ ਹੋਮ ਵਰਕ ਹੈ। ਗੁਰੂ ਦੇ ਘਰ ਵਿੱਚ ਕਥਾ ਤੇ ਕੀਰਤਨ ਸਿੱਖ ਦਾ ਕਲਾਸ ਵਰਕ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਸਿੱਖ ਦਾ ਐਗਜ਼ਾਮ ਹੈ। ਬਸ ਆਹ ਇੱਕ ਫਰਕ ਹੈ, ਉੱਥੇ 3 ਮਹੀਨੇ ਪੜ੍ਹਾ ਕੇ 3 ਘੰਟੇ ਐਗਜ਼ਾਮ ਹੈ, ਇੱਥੇ ਲੱਗਦਾ ਹੈ ਕਿ 3-4 ਘੰਟੇ ਪੜ੍ਹ ਕੇ ਤੇ ਸਾਰਾ ਦਿਨ ਹੀ ਐਗਜ਼ਾਮ ਹੈ। ਆਓ ਥੋੜ੍ਹਾ ਹੋਰ ਡਿਟੇਲ ਵਿੱਚ ਜਾਈਏ। ਜਦੋਂ ਕੋਈ ਸਵੇਰੇ ਸਿਮਰਨ ਵਿੱਚ ਬੈਠਦਾ ਹੈ, ਉਤਨਾ ਚਿਰ ਮਨ ਸੁਚੇਤ ਨਹੀਂ ਹੋਏਗਾ ਜਿਤਨਾ ਚਿਰ ਉਹ ਇਸ ਗੱਲ ਤੋਂ ਬਲਿਹਾਰ ਨਹੀਂ ਜਾਂਦਾ ਕਿ ਮੇਰੇ ਵਾਹਿਗੁਰੂ ਨੇ ਕਮਾਲ ਹੀ ਕਰ ਦਿੱਤੀ, ਉਹਨੇ ਜੋਤ ਮੇਰੇ ਅੰਦਰ ਰੱਖੀ, ਜੋਤ ਹਰ ਥਾਂ 'ਤੇ ਰੱਖੀ, ਇਹ ਵਾਹਿਗੁਰੂ ਦੇ ਬਣਾਏ ਹੋਏ ਕ੍ਰਿਸ਼ਮੇ ਦੇ ਵਿੱਚ ਸੰਸਾਰ ਵਿੱਚ ਮੈਂ ਜੀਵਨ ਜਿਉਣਾ ਹੈ, ਸ਼ੁਕਰ ਮੇਰੇ ਵਾਹਿਗੁਰੂ ਦਾ, ਅੱਜ ਉੱਠਦਿਆਂ ਹੀ ਵਾਹਿਗੁਰੂ ਜੀ ਮੇਰੇ ਨਾਲ ਨੇ, ਮੇਰੇ ਮਦਦਗਾਰ ਨੇ। ਨੰਬਰ 2, ਸਾਡੇ ਅੰਦਰ ਕੁਛ ਸਵਾਲ ਉੱਠਦੇ ਨੇ ਜੀ, ਜਦੋਂ ਸਿਮਰਨ ਕਰੀਏ ਨੀਂਦ ਆਉਂਦੀ ਹੈ, ਬਾਣੀ ਪੜ੍ਹੀਏ ਨੀਂਦ ਆਉਂਦੀ ਹੈ ਜੀ, ਵਿਚਾਰ ਹੋਰ ਪਾਸੇ ਚਲੇ ਜਾਂਦੇ ਨੇ, ਪਤਾ ਜੀ ਕਿਉਂ ਚਲੇ ਜਾਂਦੇ ਨੇ, ਹਾਲੇ ਮਨ ਕੁਰਬਾਨ ਨਹੀਂ ਹੋਇਆ। ਜਿਸ ਚੀਜ਼ ਤੋਂ ਕੁਰਬਾਨ ਹੋ ਗਿਆ ਨੀਂਦ ਆ ਹੀ ਨਹੀਂ ਸਕਦੀ। ਤੁਸੀਂ ਦੇਖਣਾ, ਇੱਕ ਟੀਵੀ ਦੇਖਣ ਵਾਲਾ ਫਿਲਮ ਦੀ ਸਟੋਰੀ ਤੋਂ ਕੁਰਬਾਨ ਹੋ ਜਾਂਦਾ, ਕਦੀ ਸੌਂਦਾ ਦੇਖਿਆ? ਇੱਕ ਰੋਟੀ ਖਾਣ ਵਾਲਾ, ਖਾਣਾ ਖਾਣ ਵਾਲਾ ਉਹਦੇ ਸਵਾਦ ਤੋਂ ਕੁਰਬਾਨ ਹੋ ਜਾਂਦਾ, ਕਦੀ ਸੌਂਦਾ ਦੇਖਿਆ? ਦੂਸਰੀ ਬਾਤ, ਉਤਨਾ ਚਿਰ ਸਿਮਰਨ ਦਾ ਆਨੰਦ ਨਹੀਂ ਬਣੇਗਾ ਜਿਤਨਾ ਚਿਰ ਉਹਦਾ ਮਨ ਇਸ ਗੱਲ 'ਤੇ ਨਹੀਂ ਭਿੱਜੇਗਾ ਮੇਰੇ ਵਾਹਿਗੁਰੂ ਨੇ ਬਹੁਤ ਦਿੱਤਾ ਹੈ, ਬਹੁਤ ਦਿੱਤਾ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਹਾਲੇ ਜੇ ਭੁੱਖਾਂ ਬੈਠੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਟਾਰਟਿੰਗ 'ਤੇ ਇਹ ਗੱਲ ਰੋਕੀ ਗਈ ਹੈ, ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ। ਕਿਸੇ ਮੰਗ ਨੂੰ ਲੈ ਕੇ ਪਿਆਰੇ ਨੂੰ ਯਾਦ ਨਹੀਂ ਕੀਤਾ ਜਾਂਦਾ, ਪਿਆਰੇ ਨੂੰ ਯਾਦ ਬੈਰਾਗ ਵਿੱਚ ਕੀਤਾ ਜਾਂਦਾ ਹੈ। ਜਦੋਂ ਕੋਈ ਸਵੇਰੇ ਉੱਠ ਕੇ ਇਹ ਜ਼ਿੰਮੇਵਾਰੀ ਨਿਭਾਉਂਦਾ ਹੈ ਕਿ ਮੇਰਾ ਹੋਮਵਰਕ ਮੇਰਾ ਬੈੱਡਰੂਮ ਹੈ, ਮੈਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ, ਦਿਨ ਵੇਲੇ ਕਿਤੇ ਮਨ ਡੋਲਣ ਤੋਂ ਬਚ ਜਾਵੇ, ਵਾਹਿਗੁਰੂ ਜੀ ਮਦਦਗਾਰ ਹੋਣ, ਇਸ ਲਈ ਮਨ ਨੂੰ ਮਜ਼ਬੂਤ ਕਰ ਲਵਾਂ ਅਤੇ ਉਸ ਵੇਲੇ ਵਾਹਿਗੁਰੂ। ਪਰ ਨਾਲ ਕਿਸ ਫੀਲਿੰਗ ਤੋਂ ਬਲਿਹਾਰ ਹੋ ਕੇ ਕੁਰਬਾਨ ਹੋ ਕੇ ਉਹਨੂੰ ਪੁਕਾਰ ਰਿਹਾ ਕਿ ਵਾਹਿਗੁਰੂ ਨੇ ਬਹੁਤ ਦਿੱਤਾ ਹੈ ਅਤੇ ਉਹਦਾ ਬੇਅੰਤ ਦਾ ਵਰਤਾਰਾ ਬੜਾ ਕਮਾਲ ਦਾ ਹੈ। ਜਪਜੀ ਸਾਹਿਬ ਜੀ ਦੀ ਬਾਣੀ ਅੰਦਰ 3 ਪੱਖ ਨੇ ਜਿਹੜੇ ਸਵੇਰ ਵੇਲੇ ਦੇ ਮਨ ਨੂੰ ਕੁਰਬਾਨ ਵਿੱਚ ਭਿੱਜਣ ਦੀ ਦਾਤ ਦਿੰਦੇ ਨੇ। ਇੱਕ ਪੱਖ ਹੈ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਦੂਸਰਾ ਪੱਖ ਹੈ ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ ਵਾਲਾ ਕੰਸੈਪਟ। ਅਤੇ ਤੀਸਰਾ ਹੈ ਗਾਵਨ ਤੁਹਨੋਂ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਪਿਆਰਿਆ, ਜਿਸ ਸੰਸਾਰ ਵਿੱਚ ਜਾਣਾ ਹੈ, ਗੱਲ ਖਿਆਲ ਕਰੀਏ, ਸੰਸਾਰ ਅੰਦਰ ਤੇਰੇ ਲਈ 4 ਚਫੇਰੇ ਬਹੁਤ ਕੁਛ ਕੀਮਤੀ ਰੱਖਿਆ ਪਿਆ, ਉਹਨਾਂ ਵਿੱਚੋਂ ਸਭ ਤੋਂ ਵੱਧ ਕੀਮਤੀ ਗੁਣਾਂ ਦਾ ਖਜ਼ਾਨਾ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਕਾਰੋਬਾਰ ਕਰਨਾ ਹੈ, ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਨਾਲ ਗੁਣਾਂ ਦਾ ਵਪਾਰ ਕਰਦੇ ਰਹਿਣਾ ਹੈ। ਕੌਣ ਕਿਤਨਾ ਚਿਰ ਸਿਮਰਨ ਕਰ ਰਿਹਾ, ਸ਼ਾਇਦ ਇਹ ਗੱਲ ਨਹੀਂ ਹੈ, ਗੱਲ ਤੇ ਹੈ ਕੌਣ ਕਿਤਨਾ ਭਿੱਜ ਕੇ ਵਾਹਿਗੁਰੂ ਜੀ ਕਰਵਾ ਰਹੇ ਨੇ, ਕਿਤਨਾ ਭਿੱਜ ਕੇ। ਫਿਰ ਇਸ ਮਜ਼ਬੂਤ ਹੋਏ ਮਨ ਨੂੰ, ਇੱਥੇ ਮੈਂ ਗੱਲ ਹੋਰ ਵੀ ਕਹਿ ਲਵਾਂ, ਕੌਣ ਕਿਤਨਾ ਭਿੱਜ ਕੇ ਜਦੋਂ ਅਸੀਂ ਕਹਿੰਦੇ ਹਾਂ, ਉਸ ਵਿੱਚ ਇਹ ਵੀ ਨਿਰਭਰ ਕਰੇਗਾ ਕਿ ਬੰਦੇ ਨੇ ਆਪਣੇ ਸਰੀਰ ਨੂੰ ਕਿਤਨਾ ਮੇਨਟੇਨ ਕੀਤਾ ਹੈ। ਅਗਰ ਬਿਮਾਰੀਆਂ ਨੇ, ਓਵਰਵੇਟਡ ਹੈ, ਲੇਜ਼ੀਨੈਸ ਹੈ, ਤੇ ਤਦ ਵੀ ਉਹ ਇਸ ਵਿੱਚ ਰੁਕਾਵਟ ਬਣੇਗੀ। ਦੂਸਰਾ, ਆਪਣੀ ਨੀਂਦ ਨੂੰ ਕਿਤਨਾ ਉਸਨੇ ਮੈਨੇਜ ਕੀਤਾ ਹੈ, ਕਿਉਂਕਿ ਨੀਂਦ ਅਸੀਂ ਨਹੀਂ ਬਣਾਈ, ਵਾਹਿਗੁਰੂ ਨੇ ਬਣਾਈ ਹੈ, ਕਿਸੇ ਨੂੰ ਘੱਟ ਕਿਸੇ ਨੂੰ ਵੱਧ, ਪਰ 6-6.5 ਘੰਟੇ ਤੇ ਵਾਹਿਗੁਰੂ ਨੇ ਬਣਾਈ ਹੈ। ਇਸ ਤੋਂ ਘੱਟ ਜਾਵੇ ਤੇ ਕੋਈ ਨਾ ਕੋਈ ਨਿਊਰੋਨ ਸਿਸਟਮ ਵਿੱਚ ਡਿਫੈਕਟਿਵ ਹੋਵੇ ਤੇ ਘੱਟ ਜਾਂਦੀ ਹੈ, ਉਂਝੇ ਨੋਰਮਲ ਜੀ ਬਣਾਈ ਹੋਈ ਹੈ, ਪਰ ਫਿਰ ਵੀ ਹਰ ਇੱਕ ਦਾ ਆਪਣਾ ਆਪਣਾ ਹੁੰਦਾ। ਜੇ ਨੀਂਦ ਮੈਨੇਜ ਨਹੀਂ ਕੀਤੀ, ਹੰਕਾਰ ਚੁੱਕ ਲਏਗਾ, ਮੈਂ ਇੱਕ ਘੰਟਾ ਸਿਮਰਨ ਕੀਤਾ, ਇੱਕ ਘੰਟਾ ਵਿੱਚੋਂ ਕੀ ਪਤਾ 55 ਮਿੰਟ ਸੁੱਤਾ ਹੋਵੇ, ਮਨ ਕਿਤੇ ਹੋਰ ਹੋਵੇ। ਫਿਰ ਮਨ ਇਹ ਹੋਮਹ ਤੇ ਕਰੇਗਾ ਕਿ ਮੈਂ ਕੀਰਤਨ ਸੁਣਿਆ ਹੈ, ਪਤਾ ਨਹੀਂ ਕੀਰਤਨ ਸੁਣਿਆ ਜਾਂ ਸੁੱਤਾ ਰਿਹਾ। ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ। ਮਨ ਨੂੰ ਮੈਨੇਜ ਕਰਕੇ ਨੀਂਦ, ਔਰ ਮੈਂ ਤਾਂ ਕਹਾਂਗਾ ਜਦੋਂ ਪੁੱਛਿਆ ਜਾਂਦਾ ਨਾ ਕਿਤਨੇ ਵਜੇ ਉੱਠਣਾ, ਇਹ ਸਵਾਲ ਹੀ ਨਹੀਂ ਹੈ, ਸਵਾਲ ਇਹ ਹੈ ਸੌਣਾ ਕਿਤਨੇ ਵਜੇ ਹੈ। ਨੀਂਦ ਪੂਰੀ ਹੋ ਜਾਵੇ, ਸਾਈਕੋਲੋਜੀਕਲੀ ਫਰੈਸ਼ ਹੋ ਜਾਏਗਾ, ਸਰੀਰ ਮੈਨੇਜ ਹੋਵੇ, ਫਿਜ਼ੀਕਲੀ ਐਕਟਿਵ ਹੋਏਗਾ। ਸਾਈਕੋਲੋਜੀਕਲੀ ਫਰੈਸ਼ ਅਤੇ ਫਿਜ਼ੀਕਲੀ ਐਕਟਿਵ ਹੋ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜਨ ਤੋਂ ਬਾਅਦ ਫਿਰ ਨਿਤਨੇਮ ਨੂੰ ਇਸ ਤਰੀਕੇ ਨਾਲ ਕਰਦਾ ਹੈ ਕਿ ਮੈਂ ਇਹਨਾਂ ਬਾਣੀਆਂ ਵਿੱਚੋਂ ਕੁਝ ਸਿੱਖਣਾ ਹੈ, ਫਿਰ ਅਰਦਾਸ ਕਰਦਾ ਹੈ। ਆਹ ਹੋਮਵਰਕ ਹੈ, ਗੁਰੂ ਦੇ ਘਰ ਵਿੱਚ ਆਉਂਦਾ ਹੈ, ਕਥਾ ਅਤੇ ਕੀਰਤਨ ਹੈ, ਫਿਰ ਅਰਦਾਸ ਹੁੰਦੀ ਹੈ, ਮੁੱਖ ਵਾਕ ਹੈ, ਇਹ ਕਲਾਸ ਵਰਕ ਹੈ। ਹੁਣ ਜਾਣਾ ਜ਼ਿੰਦਗੀ ਜਿਉਣ ਬਾਹਰ, ਕੌਣ ਕਿਤਨਾ ਪੜ੍ਹਿਆ ਹੈ, ਸ਼ਾਇਦ ਉਹਦੀ ਪਰਖ ਉਸ ਵੇਲੇ ਆਉਂਦੀ ਹੈ, ਉਹ 3 ਘੰਟਿਆਂ ਦੇ ਐਗਜ਼ਾਮ ਵਿੱਚ ਕੀ ਕਰਕੇ ਆਇਆ ਹੈ। ਜਦੋਂ ਬਾਹਰ ਜ਼ਿੰਦਗੀ ਜਿਉਂਦੇ ਹਾਂ, ਗੁਰੂ ਪਿਆਰਿਓ, ਵੱਖ ਵੱਖ ਸਮੇਂ ਦੇ ਉੱਪਰ ਮੈਂ ਕੀ ਕਰਨਾ ਹੈ, ਬੰਦੇ ਦੇ ਅੰਦਰੋਂ ਮੈਸੇਜ ਬਣਦੇ ਨੇ, ਮੈਂ ਕੀ ਕਰਨਾ ਹੈ, ਤੁਸੀਂ ਜਾਣਦੇ ਜੇ ਸਾਹਮਣੇ ਬੋਰਡ ਲੱਗਿਆ ਹੁੰਦਾ ਓਵਰ ਲਿਮਿਟ ਸਪੀਡ ਲਿਮਿਟ ਦਾ, ਬੋਰਡ ਦੇਖਦੇ ਹੀ ਚੇਤੇ ਆ ਜਾਂਦਾ ਕਿ ਐਕਸੀਲੇਟਰ ਹੋਰ ਦਬਾਉਣਾ ਹੈ ਜਾਂ ਥੋੜ੍ਹਾ ਐਕਸੀਲੇਟਰ ਢਿੱਲਾ ਰੱਖਣਾ ਜਾਂ ਬ੍ਰੇਕ ਦਬਾਉਣੇ ਨੇ, ਦੱਸ ਦੇਗਾ ਬੋਰਡ, ਦੱਸ ਦੇਗਾ ਕਦੋਂ, ਜਦੋਂ ਬੋਰਡ ਵੱਲ ਧਿਆਨ ਗਿਆ ਖੋ ਵਾਹਿਗੁਰੂ। ਇਸੇ ਤਰ੍ਹਾਂ ਬਾਰ ਬਾਰ ਜਾਂਦੇ ਹਾਂ, ਮੈਮੋਰਾਈਜ਼ਡ ਹੋ ਗਿਆ, ਪਤਾ ਲੱਗ ਗਿਆ ਇੱਥੇ ਬੋਰਡ ਹੈ, ਹੁਣ ਧਿਆਨ ਦੀ ਲੋੜ ਨਹੀਂ ਹੈ, ਹੁਣ ਆਪਣੇ ਆਪ ਯਾਦ ਆ ਜਾਂਦਾ ਹੈ ਇੱਥੇ ਸਪੀਡ ਲਿਮਿਟ ਇਤਨੀ ਹੈ ਅਤੇ ਆਪਣੇ ਆਪ ਚੱਲ ਰਿਹਾ। ਇਹ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਹੋਣਾ ਚਾਹੀਦਾ ਕਿ ਹੁਣ ਜਦੋਂ ਮਨ ਖਿੱਚ ਗਿਆ ਮੈਂ ਮਨ ਦੀ ਸਪੀਡ ਸਲੋ ਕਰ ਲਵਾਂ, ਜੇ ਹੁਣ ਮਨ ਫਾਸਟ ਰਿਹਾ ਤਾਂ ਕ੍ਰੋਧ ਦੇ ਟੋਇਆਂ ਵਿੱਚ ਜਾ ਕੇ ਗੱਡੀ ਡਿੱਗੇਗੀ। ਆਖੋ ਵਾਹਿਗੁਰੂ, ਜਦੋਂ ਮਨ ਦੀ ਗੱਡੀ ਕ੍ਰੋਧ ਦੇ ਟੋਇਆਂ ਵਿੱਚ ਡਿੱਗੇਗੀ, ਫਿਰ ਰੁੱਖੇ ਬੋਲਾਂ ਨਾਲ ਜਾਂ ਕਿਸੇ ਨੂੰ ਡੈਂਟ ਪੈਣਗੇ ਜਾਂ ਸਾਨੂੰ ਡੈਂਟ ਪੈਣਗੇ, ਹੋ ਸਕਦਾ ਰਿਸ਼ਤੇ ਵਿੱਚ ਵੀ ਸਕਰੈਚ ਆ ਜਾਣਾ, ਖੋ ਵਾਹਿਗੁਰੂ, ਐਕਸੀਡੈਂਟ ਹੋ ਗਿਆ। ਬਾਹਰ ਤੇ ਐਕਸੀਡੈਂਟ ਕਦੀ ਕਦਾਈ ਹੀ ਹੁੰਦੇ ਨੇ, ਸ਼ਾਇਦ ਜਦੋਂ ਤੁਸੀਂ ਪੰਜਾਬ ਰਹਿੰਦੇ ਹੋਵੋ ਧਿਆਨ ਨਾ ਹੋਵੇ, ਜਦੋਂ ਤੁਸੀਂ ਬਾਹਰ ਆਏ ਤੇ ਹੁਣ ਪੰਜਾਬ ਜਾਂਦੇ ਹੋਵੋ, ਪਤਾ ਲੱਗਦਾ ਹੋਵੇਗਾ ਕਿ ਇੱਥੇ ਪਤਾ ਨਹੀਂ ਕਿੱਦਾਂ ਟ੍ਰੈਫਿਕ ਚੱਲਦੀ ਹੈ। ਪਰ ਮੈਂ ਬੇਨਤੀ ਕਰਾਂ, ਭਾਵੇਂ ਉੱਥੇ ਟ੍ਰੈਫਿਕ ਮੈਨੇਜ ਨਹੀਂ ਫੋਲੋ ਕੀਤੇ ਜਾਂਦੇ, ਪਰ ਇਤਨੇ ਐਕਸੀਡੈਂਟ ਉੱਥੇ ਵੀ ਨਹੀਂ ਹੁੰਦੇ ਜਿਤਨੇ ਐਕਸੀਡੈਂਟ ਕ੍ਰੋਧ ਦੇ ਕਾਰਨ ਸਾਡੇ ਘਰਾਂ ਵਿੱਚ ਹੋਈ ਜਾ ਰਹੇ ਨੇ, ਰਿਸ਼ਤਿਆਂ ਦੇ ਹੋਈ ਜਾ ਰਹੇ ਨੇ, ਸਾਈਕੋਲੋਜੀਕਲੀ ਹੋਈ ਜਾ ਰਹੇ ਨੇ। ਉਸ ਵੇਲੇ ਯਤਨ ਨਾ ਕਰਨਾ ਪਵੇ, ਆਪਣੇ ਆਪ ਅੰਦਰੋਂ ਪੰਕਤੀ ਯਾਦ ਆ ਜਾਵੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਜੇ ਤੇ ਅੰਦਰੋਂ ਆਪਣੇ ਆਪ ਯਾਦ ਆ ਗਈ, ਉਹ ਆਵਾਜ਼ ਕਿਹਦੀ ਹੈ, ਉਹ ਗੁਰੂ ਦੀ ਹੈ, ਅਤੇ ਗੁਰੂ ਦੀ ਆਵਾਜ਼ ਕੀ ਹੈ, ਸੁਰਤ ਸ਼ਬਦ, ਸੁਰਤ ਸ਼ਬਦ ਧੁਨ ਅੰਤਰ ਜਾਗੀ। ਅਖਵਾ ਕਿਸੇ ਦਾ ਬੋਲ ਚੰਗਾ ਨਾ ਲੱਗੇ ਨਾ, ਬਹੁਤਾ ਖਿਜਣ ਦੀ ਲੋੜ ਨਹੀਂ ਹੈ, ਕਿਉਂਕਿ ਕਿਸੇ ਦੇ ਬੋਲ ਇੱਕ ਨਹੀਂ ਹੋ ਸਕਦੇ। ਕਿਸੇ ਦਾ ਸੁਭਾਅ ਚੰਗਾ ਨਾ ਲੱਗੇ, ਮਨ ਨੂੰ ਖਿਜਣ ਨਹੀਂ ਦੇਣਾ, ਕਿਉਂਕਿ ਜੇ ਵਾਹਿਗੁਰੂ ਦੇ ਸੁਭਾਅ ਦਾ ਪਤਾ ਲੱਗ ਗਿਆ ਨਾ, ਉਹਨੇ ਜਦੋਂ ਮਨੁੱਖਾਂ ਨੂੰ ਪੈਦਾ ਕੀਤਾ, ਮੇਰਾ ਪ੍ਰਭ ਕਰਤਾ ਹੈ, ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਉਹਨੇ ਇੱਕ ਵਰਗਾ ਦੂਸਰਾ ਬਣਾਇਆ ਹੀ ਨਹੀਂ। ਆਖੋ ਵਾਹਿਗੁਰੂ, ਆਪਾਂ ਜਿਤਨੇ ਵੀ ਸੰਸਾਰ ਅੰਦਰ ਜੀਵ ਹਨ, ਸਾਡੇ ਸਾਰਿਆਂ ਦੇ ਦੋ ਦੋ ਅੱਖਾਂ ਨੇ, ਪਰ ਧਿਆਨ ਨਾਲ ਪਰਖ ਕੇ ਦੇਖਣਾ, ਅੱਖਾਂ ਦੇ ਵਿੱਚ ਬੜਾ ਫਰਕ ਹੈ, ਜੇ ਫਰਕ ਨਾ ਹੁੰਦਾ ਪਹਿਚਾਨਣਾ ਔਖਾ ਹੋ ਜਾਂਦਾ। ਕਿੱਧਰੇ ਰੱਬ ਐਸਾ ਕ੍ਰਿਸ਼ਮਾ ਦਿਖਾ ਦਿੰਦੇ, ਜੇ ਇੱਕ ਘਰ ਵਿੱਚ ਦੋ ਜੁੜਵੇਂ ਬੱਚੇ ਹੁੰਦੇ ਨੇ, ਕਹਿੰਦੇ ਜੀ ਇਹ 25-25 ਸਾਲ ਦੀ ਦੋਨਾਂ ਦੀ ਉਮਰ ਹੋ ਗਈ ਹੈ, ਪਹਿਚਾਨਣਾ ਔਖਾ ਹੋ ਰਿਹਾ ਦੋਨਾਂ 'ਚ ਕਿਹੜਾ ਹੈ। ਜਿੱਥੇ ਪਹਿਚਾਣ ਨਹੀਂ ਹੈ ਉੱਥੇ ਕਨਫਿਊਜ਼ਨ ਹੈ, ਜਿੱਥੇ ਪਹਿਚਾਣ ਨਹੀਂ ਹੈ ਨਾ ਉੱਥੇ ਕਨਫਿਊਜ਼ਨ ਹੈ। ਗੁਰੂ ਰਹਿਮਤ ਕਰਨ, ਸੁਭਾਅ ਇੱਕ ਨਹੀਂ ਹੋ ਸਕਦੇ, ਸੋਚ ਇੱਕ ਨਹੀਂ ਹੋ ਸਕਦੀ, ਬਿਹੇਵੀਅਰ ਇੱਕੋ ਜਿਹਾ ਨਹੀਂ ਹੋ ਸਕਦਾ, ਬੋਲ ਇੱਕੋ ਜਿਹੇ ਨਹੀਂ ਹੋ ਸਕਦੇ, ਪਰ ਸਾਰਿਆਂ ਦੇ ਅੰਦਰ ਵਾਹਿਗੁਰੂ ਦੀ ਜੋਤ ਇੱਕੋ ਜਿਹੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ। ਫਿਜ਼ੀਕਲੀ ਵਾਹਿਗੁਰੂ ਨੇ ਵੀ ਤਿੰਨ ਹਿੱਸਿਆਂ ਵਿੱਚ ਜੀਵ ਪੈਦਾ ਕੀਤੇ ਨੇ, ਇੱਕ ਅਫਰੀਕਨ, ਏਸ਼ੀਅਨ, ਵੈਸਟਰਨ। ਅਫਰੀਕਨਾਂ ਨੂੰ ਕਾਲੇ ਰੰਗ ਦੀ, ਬਲੈਕ ਕਲਰ ਦੀ ਸਕਿਨ ਦਿੱਤੀ ਹੈ, ਏਸ਼ੀਅਨਾਂ ਨੂੰ ਗੇਰੂ ਰੰਗ ਦੀ, ਜਿਹਨੂੰ ਗੋਰਾ ਰੰਗ ਵੀ ਵੈਸੇ ਅਸੀਂ ਕਹਿ ਦਿੰਦੇ ਹਾਂ, ਵੈਸੇ ਇਹਨੂੰ ਕਣਕ ਬੰਨਾ ਰੰਗ ਕਿਹਾ, ਅਸੀਂ ਗੋਰੇ ਨਹੀਂ ਹਾਂ ਕਿਉਂਕਿ ਗੋਰਾ ਰੰਗ ਅੰਗਰੇਜ਼ਾਂ ਦੇ ਕੋਲ ਹੈ। ਤੀਸਰਾ ਅੰਗਰੇਜ਼ਾਂ ਦੀ ਮਤ ਸਮਝਿਓ ਕਿ ਜੋ ਬਾਹਰੋਂ ਕਾਲਾ ਹੈ ਉਹ ਅੰਦਰੋਂ ਵੀ ਕਾਲਾ ਹੋਏਗਾ, ਅਤੇ ਮਤ ਸਮਝੋ ਜੋ ਬਾਹਰੋਂ ਚਿੱਟਾ ਹੈ ਉਹ ਅੰਦਰੋਂ ਵੀ ਚਿੱਟਾ ਹੋਏਗਾ, ਪਰ ਹਾਂ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਅੰਦਰ ਉਜਲੀ ਹੀ ਹੋਏਗੀ। ਆਖੋ ਵਾਹਿਗੁਰੂ, ਸ਼ਾਇਦ ਇਸੇ ਲਈ ਉੱਥੇ ਬਿਠਾ ਕੇ ਜ਼ਿੰਦਗੀ 'ਚ ਵੰਸ ਆ ਲਾਈਫ, ਜਿਹਨੂੰ ਅਸੀਂ ਆਨੰਦ ਕਾਰਜ ਕਹਿੰਦੇ, ਅੱਗੇ ਪਿੱਛੇ ਨਹੀਂ ਬੈਠਣ ਦਿੱਤਾ ਜਾਂਦਾ, ਉਸ ਦਿਨ ਉੱਥੇ ਬਿਠਾ ਕੇ ਹੱਬੇ ਸਾਕ ਕੂੜਾਵੇ ਡਿੱਠੇ ਤਾਂ ਪੱਲਾ ਤੈਂਡੇ ਲਾਗੀ। ਇਹ ਰਿਸ਼ਤੇ ਕਦੋਂ ਟੁੱਟ ਸਕਦੇ ਨੇ? ਜਦੋਂ ਤੇਰੀ ਜੋਤ ਭੁੱਲ ਗਈ, ਮੈਂ ਤੇ ਤੇਰੇ ਜੋਤ ਦੇ ਨਾਲ ਰਿਸ਼ਤਾ ਪਾ ਲਿਆ। ਫਿਰ ਜੋਤ ਨਾਲ ਰਿਸ਼ਤਾ ਨਿਭਾਉਣਾ, ਵੱਖ ਵੱਖ ਸਮਿਆਂ ਦੇ ਉੱਪਰ ਅੰਦਰੋਂ ਹੀ ਆਵਾਜ਼ ਆ ਜਾਵੇ, ਨਾ ਕੋ ਬੈਰੀ ਨਾ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਬਈ ਮੈਂ ਐਵੇਂ ਰੁੱਖੀਆਂ ਜਿਹੀਆਂ ਨਜ਼ਰਾਂ ਨਾਲ ਕਿਉਂ ਦੇਖਾਂ, ਕਿਉਂਕਿ ਸਾਰੇ ਹੀ ਮੇਰੇ ਆਪਣੇ ਨੇ। ਕਹਿਣਾ ਬੜਾ ਸੌਖਾ ਹੈ, ਇੱਕ ਪਿਤਾ ਇੱਕ ਸਕੇਹਮ ਬਾਰਕ, ਤੂੰ ਮੇਰਾ ਗੁਰਹਾਈ, ਪਰ ਮਨ ਨੂੰ ਕਦੀ ਪੜ੍ਹ ਕੇ ਦੇਖੀਏ, ਮਨ ਨੂੰ ਹਾਜ਼ਮ ਬਹੁਤ ਘੱਟ ਆਉਂਦਾ। ਆਖੋ ਵਾਹਿਗੁਰੂ, ਮਨ ਨੂੰ ਪਿਆਰ ਕਰਨਾ ਆਇਆ ਹੀ ਨਹੀਂ, ਇਹ ਆਪਣੇ ਮਾਇੰਡ ਸੈਟਅਪ ਨੂੰ ਪਿਆਰ ਕਰਦਾ, ਆਪਣੇ ਓਪੀਨੀਅਨ ਨੂੰ ਪਿਆਰ ਕਰਦਾ। ਜਦੋਂ ਵੀ ਮਾਇੰਡ ਸੈਟਅਪ ਦੇ ਉਲਟ ਕੁਛ ਸੁਣਦਾ ਹੈ, ਅੰਦਰੋਂ ਖਿਝ ਜਾਂਦਾ ਹੈ, ਤਪ ਜਾਂਦਾ ਹੈ, ਉਸ ਤਪੇ ਹੋਏ ਮਨ ਨੂੰ, ਇਹਨੂੰ ਅੰਦਰੋਂ ਕੋਈ ਮੈਸੇਜ ਹੀ ਨਹੀਂ ਆ ਰਿਹਾ, ਅੰਦਰੋਂ ਖਾਲੀ ਹੈ, ਉਦੋਂ ਅੰਦਰੋਂ ਜ਼ਰੂਰ ਧੁਨੀ ਉੱਠਣੀ ਚਾਹੀਦੀ ਹੈ। ਮਾਂ ਦੀਆਂ ਗੱਲਾਂ ਯਾਦ ਆਉਂਦੀਆਂ ਜੇ, ਪਿਤਾ ਦੀਆਂ ਗੱਲਾਂ ਯਾਦ ਆਉਂਦੀਆਂ ਜੇ, ਕਿਹੜੀਆਂ? ਜਿਹੜੀਆਂ ਮਾਂ ਨੇ ਇੰਸਟਾਲ ਕੀਤੀਆਂ ਨੇ ਦੱਸ ਦੱਸ ਕੇ, ਜਿਹੜੀ ਗੁਰੂ ਦੀਆਂ ਗੱਲਾਂ ਦੱਸ ਦੱਸ ਕੇ ਇੰਸਟਾਲ ਕੀਤੀਆਂ ਨੇ, ਸਮੇਂ ਸਮੇਂ 'ਤੇ ਅੰਦਰੋਂ ਜਾਗਦੀਆਂ ਨੇ। ਵਾਜੈ ਅਨਹਦ ਮੇਰਾ ਮਨ ਲੀਣਾ, ਬਿਨਾਂ ਚੋਟ ਤੋਂ, ਬਿਨਾਂ ਐਫਰਟਸ ਤੋਂ। ਦੋ ਤਰੀਕਿਆਂ ਨਾਲ ਸਮਝਣਾ ਇਸਨੂੰ। ਇੱਕ ਹੈ ਕਿ ਵਾਹਿਗੁਰੂ ਦੇ ਅਸਚਰਜ ਵਰਤਾਰੇ ਹਰ ਵੇਲੇ ਹੋ ਰਹੇ ਨੇ, ਜੇ ਹੋ ਰਹੇ ਨੇ ਤੇ ਜਦੋਂ ਵੀ ਕਿਸੇ ਵੀ ਵਰਤਾਰੇ ਵੱਲ ਧਿਆਨ ਜਾਂਦਾ ਹੈ ਤੇ ਆਪਣੇ ਆਪ ਆਵਾਜ਼ ਵਾਹਿਗੁਰੂ ਤੇਰਾ ਸਭ ਸਦਕਾ, ਜਿਹੜੀ ਆਪਣੇ ਆਪ ਅੰਦਰ ਉੱਠੀ ਹੋਏਗੀ, ਉਹ ਬੋਲ ਨਹੀਂ ਬਣੇਗੀ, ਉਹ ਆਪ ਸੁਣੇਗਾ। ਆਪਾਂ ਦੇਖਦੇ ਹਾਂ, ਕੁਛ ਦੇਖਣ ਜਾਂਦੇ ਹਾਂ, ਜ਼ੂ ਦੇ ਅੰਦਰ ਵੱਖ ਵੱਖ ਪੰਛੀ ਦੇਖੇ ਨੇ, ਕੁਛ ਪੰਛੀਆਂ ਨੂੰ ਦੇਖ ਕੇ ਆਵਾਜ਼ ਨਿਕਲਦੀ ਹੈ ਵਾਹ, ਬਸ ਇਸ ਵਾਹ ਦੇ ਨਾਲ ਗੁਰੂ ਸ਼ਬਦ ਦੀ ਲੋੜ ਹੈ, ਕਿਉਂਕਿ ਵਰਤਾਰਾ ਦੇਖਣਾ ਤੇ ਗੁਰੂ ਨੇ ਸਿਖਾਇਆ ਹੈ। ਵਾਹਿਗੁਰੂ। ਧੰਨ ਭਾਈ ਕਨਈਆ ਜੀ, ਦੁਸ਼ਮਣ ਪਾਣੀ ਮੰਗਦਾ ਪਿਆ ਹੈ, ਉਹਦੇ ਪਾਣੀ ਮੰਗਣ ਤੋਂ, ਹਾਏ ਪਾਣੀ ਕਹਿਣ ਤੋਂ ਵੀ ਅੰਦਰੋਂ ਆਵਾਜ਼ ਸੁਣਦਾ ਵਾਹਿਗੁਰੂ। ਮੇਰੇ ਖਿਆਲ ਵਿੱਚ ਭਾਵੇਂ ਉਹਨਾਂ ਪਿਆਰਿਆਂ ਦੀ ਅਵਸਥਾ ਬੁੱਝਣੀ ਔਖੀ ਹੁੰਦੀ ਹੈ, ਪਰ ਲੱਗਦਾ ਹੈ ਕਿ ਸ਼ਾਇਦ ਜਦੋਂ ਕੋਈ ਦੁਸ਼ਮਣ ਪਾਣੀ ਮੰਗਦਾ ਹੋਏਗਾ, ਭਾਈ ਕਨਈਆ ਜੀ ਦੀ ਬਿਰਤੀ ਸੀ ਕਿ ਵਾਹਿਗੁਰੂ ਜੀ ਪਾਣੀ ਮੰਗ ਰਹੇ ਨੇ, ਗੁਰੂ ਨੇ ਡਿਊਟੀ ਲਾਈ ਹੈ, ਗੁਰੂ ਪਾਣੀ ਮੰਗ ਰਹੇ ਨੇ। ਇਹੀ ਤੇ ਕਾਰਨ ਸੀ ਜਦੋਂ ਕਿਹਾ ਸੀ ਬਾਹਰ ਮੇਰੇ ਤੋਂ ਪਾਣੀ ਮੰਗਦੇ ਜੇ, ਅੰਦਰ ਸਭ ਮੰਗਦੇ ਜੇ, ਮੈਂ ਤੇ ਤੁਹਾਨੂੰ ਪਾਣੀ ਪਿਲਾਇਆ ਹੈ, ਕਿਸੇ ਆਪਣੇ ਜਾਂ ਦੁਸ਼ਮਣ ਨੂੰ ਨਹੀਂ। ਰੱਬੀ ਵਰਤਾਰਿਆਂ ਨੂੰ ਦੇਖ ਕੇ ਆਪਣੇ ਆਪ ਅੰਦਰੋਂ ਆਵਾਜ਼ ਨਿਕਲੇ, ਵਾਹਿਗੁਰੂ ਤੇਰਾ ਸ਼ੁਕਰ ਹੈ, ਬਲਿਹਾਰੀ ਕੁਦਰਤ ਵਸਿਆ, ਉਹਦੇ ਲਈ ਅਭਿਆਸ ਹੈ ਸਿਮਰਨ। ਦੂਸਰਾ, ਵੱਖ ਵੱਖ ਸਮੇਂ ਤੇ ਗੁਰੂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ, ਜਿਸ ਤਰ੍ਹਾਂ ਦੇ ਹਾਲਾਤ ਨੇ ਉਸ ਤਰ੍ਹਾਂ ਦੇ ਹਾਲਾਤਾਂ ਵਿੱਚ ਜ਼ਰੂਰ ਅੰਦਰੋਂ ਯਾਦ ਆ ਜਾਣ। ਯਾਦ ਆਉਣਾ ਐਫਰਟਸ ਨਹੀਂ ਹੁੰਦਾ, ਆਪਣੇ ਆਪ ਉੱਠੀ ਆਵਾਜ਼ ਹੁੰਦੀ ਹੈ। ਇਹ ਦੋਨੋਂ ਹੀ ਅਨਹਦ ਨੇ, ਸਿੱਖ ਦੇ ਲਈ ਇਹ ਅਨਹਦ ਨੇ। ਤੁਸੀਂ ਕਦੀ ਦੇਖਣਾ ਆਪਾਂ ਰਿਸ਼ਤੇ ਨਿਭਾ ਰਹੇ ਹਾਂ, ਮਾਂ ਦੀ ਗੱਲ ਚੇਤੇ ਆ ਜਾਵੇ ਤਾਂ ਅੰਦਰੋਂ ਮਾਂ ਆਵਾਜ਼ ਜ਼ਰੂਰ ਆਉਂਦੀ ਹੈ, ਜ਼ਰੂਰੀ ਨਹੀਂ ਉਹ ਬੋਲ ਬਣੇ ਹੋਣ, ਵਾਹਿਗੁਰੂ ਚੇਤੇ ਆ ਜਾਣ ਅਤੇ ਵਾਹਿਗੁਰੂ ਦੀ ਯਾਦ ਬਣਦੀ ਜੇ, ਅਤੇ ਚਾਰ ਚੁਫੇਰੇ ਸਾਡੇ ਹੈ ਹੀ ਸਭ ਕੁਛ ਉਹ ਜੋ ਵਾਹਿਗੁਰੂ ਦੀ ਯਾਦ ਦਿਲਾ ਰਹੇ ਨੇ, ਜੇ ਨਹੀਂ ਆ ਰਹੀ ਤਾਂ ਸੱਚ ਹੀ ਸਾਡਾ ਅਭਿਆਸ ਕੱਚਾ ਹੈ। ਸਾਡੇ ਚਾਰ ਚੁਫੇਰੇ ਜੋ ਸਿਚੁਏਸ਼ਨ ਬਣਦੀ ਹੈ, ਹਰ ਸਿਚੁਏਸ਼ਨ ਬਾਰੇ ਮੇਰੇ ਗੁਰੂ ਪਿਤਾ ਦੀ ਬਾਣੀ ਅੰਦਰ ਕੁਝ ਨਾ ਕੁਝ ਸਿੱਖਿਆ ਹੈ, ਜੇ ਉਹ ਸਿੱਖਿਆ ਸਿਚੁਏਸ਼ਨ ਸਮੇਂ ਯਾਦ ਨਹੀਂ ਆ ਰਹੀ, ਸਾਡਾ ਬਾਣੀ ਸਮਝਣ ਦਾ, ਬਾਣੀ ਯਾਦ ਕਰਨ ਦਾ ਅਭਿਆਸ ਕੱਚਾ ਹੈ। ਆ ਜੋ ਬਾਤਾਂ ਆਪਾਂ ਵਿਚਾਰੀਆਂ ਨੇ, ਇਹਨੂੰ ਸਪਸ਼ਟ ਚੌਥੀ ਪੰਕਤੀ ਵਿੱਚ, ਪਹਿਲੇ ਪਦੇ ਦੀ ਚੌਥੀ ਪੰਕਤੀ 'ਚ ਗੁਰੂ ਕਹਿ ਰਹੇ ਨੇ, ਗੁਰਬਚਨੀ ਸੱਚ ਨਾਮ ਪਤੀਣਾ। ਆ ਗੁਰੂ ਦੇ ਸ਼ਬਦਾਂ ਰਾਹੀਂ, ਗੁਰੂ ਦੀਆਂ ਸਿੱਖਿਆਵਾਂ ਰਾਹੀਂ, ਗੁਰਬਾਣੀ ਦੇ ਗਿਆਨ ਰਾਹੀਂ ਹੀ ਇਹ ਸਾਰੀ ਬਾਤ ਬਣੇਗੀ। ਪ੍ਰਾਣੀ ਰਾਮ ਭਗਤ ਸੁਖ ਪਾਈਐ, ਇਹ ਪ੍ਰਾਣੀ ਇਹ ਮਨੁੱਖ ਵਾਹਿਗੁਰੂ ਦੀ ਭਗਤੀ। ਨਾਮ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਅੰਦਰ ਦੋ ਤਰੀਕਿਆਂ ਨਾਲ ਆਈ, ਵਾਹਿਗੁਰੂ ਦਾ ਯਾਦ, ਵਾਹਿਗੁਰੂ ਨੂੰ ਪੁਕਾਰਨਾ, ਸਿਮਰਨ, ਇਹ ਵੀ ਨਾਮ ਹੈ। ਇੱਕ ਨਾਮ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ ਸਤਿਗੁਰ ਦੀ ਆ ਬੁਝਾਏ ਜੀਓ। ਜਿਉਣਾ ਕਿਵੇਂ ਹੈ ਉਹ ਹੁਕਮ ਸਾਨੂੰ ਸਮਝ ਨਹੀਂ ਆਉਂਦਾ, ਗੁਰੂ ਸਾਹਿਬ ਨੇ ਦੱਸਿਆ ਇੰਜ ਜਿਉਣਾ ਹੈ, ਮਨ ਨੂੰ ਕ੍ਰੋਧ ਦੀ ਮੈਲ ਤੋਂ ਬਚਾ ਕੇ ਰੱਖਣਾ ਹੈ। ਮੈਲ ਲੱਗ ਗਈ ਸੱਚ ਜਾਣਿਓ, ਜੇ ਆਦਤ ਪੱਕ ਗਈ ਮਿਟਣੀ ਬਹੁਤ ਔਖੀ ਹੈ, ਬਹੁਤ ਔਖੀ ਹੈ। ਬੰਦਾ ਜੇ ਜ਼ਿੰਦਗੀ 'ਚ ਸੁਚੇਤ ਨਾ ਰਿਹਾ ਤਾਂ ਸ਼ੋਰਟ ਟੈਂਪਰ ਬਣ ਜਾਂਦਾ ਹੈ, ਫਿਰ ਯੂ ਟਰਨ ਲੱਭਦਾ ਹੀ ਨਹੀਂ, ਕਿੱਥੋਂ ਇਸ ਆਦਤ ਨੂੰ ਧੋਵਾਂ। ਨਫ਼ਰਤ ਕਰਨ ਦੀ ਆਦਤ ਬਣ ਜਾਵੇ, ਛੋਟੀ ਛੋਟੀ ਗੱਲ 'ਤੇ ਨਫ਼ਰਤ ਹੋਣ ਲੱਗ ਜਾਂਦੀ ਹੈ। ਵਾਹਿਗੁਰੂ ਦਾ ਹੁਕਮ ਹੈ ਇਹ ਤੋਂ ਬਚਣਾ ਹੈ, ਇਸ ਮਹਿਲ ਤੋਂ ਬਚਣਾ ਹੈ। ਵਾਹਿਗੁਰੂ ਦੀ ਯਾਦ ਅਤੇ ਗੁਰੂ ਦੇ ਹੁਕਮਾਂ ਅਨੁਸਾਰ ਜਿਉਣਾ, ਇਹ ਦੋਨੋਂ ਤਰ੍ਹਾਂ ਦਾ ਬੈਲੈਂਸ ਰਹਿ ਜਾਵੇ, ਇਹ ਹੈ ਸਿੱਖ ਦੀ ਭਗਤੀ। ਬਿਣ ਗੁਣ ਕੀਤੇ ਭਗਤ ਨਾ ਹੋਏ, ਇਸ ਵਿੱਚੋਂ ਸੁੱਖ ਮਿਲੇਗਾ, ਆਨੰਦ ਮਿਲੇਗਾ। ਗੁਰਮੁਖ ਹਰ ਹਰ ਮੀਠਾ ਲਾਗੈ, ਹਰ ਹਰ ਨਾਮ ਸਮਾਈਐ ਰਹਾਉ। ਗੁਰੂ ਦੀ ਸ਼ਰਨ ਪੈ ਕੇ ਹਰ ਹਰ ਮੀਠਾ ਲਾਗੈ, ਵਾਹਿਗੁਰੂ ਜੀ ਪਿਆਰੇ ਲੱਗਣਗੇ। ਫਿਰ ਯਾਦ ਰੱਖਣਾ, ਐਸੀ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ ਵਾਹਿਗੁਰੂ ਜੀ ਨਹੀਂ ਹੈ। ਜੇ ਅਹਿਸਾਸ ਨਹੀਂ ਹੋ ਰਿਹਾ ਤੇ ਹਲੇ ਪਿਆਰ ਨਹੀਂ ਵਧਿਆ। ਹਰ ਮਨੁੱਖ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ, ਨਫ਼ਰਤ ਦਾ ਪਰਦਾ ਉਸ ਜੋਤ ਨੂੰ ਦਿਸਣ ਨਹੀਂ ਦਿੰਦਾ, ਹੰਕਾਰ ਦਾ ਪਰਦਾ ਉਸ ਜੋਤ ਨੂੰ ਦਿਸਣ ਨਹੀਂ ਦਿੰਦਾ, ਕ੍ਰੋਧ ਦਾ ਪਰਦਾ ਉਸ ਜੋਤ ਨੂੰ ਦਿਸਣ ਨਹੀਂ ਦਿੰਦਾ। ਦੇਖਣਾ ਸਾਈਕੋਲੋਜੀਕਲੀ, ਕਦੀ ਮਨ ਨੂੰ ਪੜ੍ਹ ਕੇ ਦੇਖਣਾ, ਜਿਸ ਵੇਲੇ ਨਫ਼ਰਤ ਦਾ ਪਰਦਾ ਮਨ 'ਤੇ ਪੈ ਜਾਵੇ, ਰਿਸ਼ਤਾ ਨਹੀਂ ਦਿਸਦਾ ਰੱਬ 'ਤੇ ਕੀ ਦਿਸਣਾ ਹੈ। ਕ੍ਰੋਧ ਬੰਦੇ ਦੇ ਮਨ ਦੀਆਂ ਅੱਖਾਂ ਨੂੰ ਅੰਨਾ ਕਰ ਦਿੰਦਾ ਹੈ, ਕ੍ਰੋਧ ਵਿੱਚ ਆ ਕੇ ਰਿਸ਼ਤਾ ਨਹੀਂ ਦਿਸਦਾ, ਬੱਚੇ ਨੂੰ ਚੋਟ ਮਾਰਦਾ ਹੈ, ਸਾਈਕੋਲੋਜੀਕਲੀ ਚੋਟ ਉਹਦੇ ਦਿਲ ਨੂੰ ਰਬਾਉਂਦਾ ਹੈ, ਬੱਚਾ ਉੱਚੀ ਉੱਚੀ ਰੋਂਦਾ ਹੈ। ਕਦੀ ਮਾਪਿਆਂ ਦੇ ਹਿਰਦੇ ਨੂੰ ਚੋਟ ਮਾਰਦਾ ਹੈ, ਮਾਪੇ ਅੰਦਰੋਂ ਅੰਦਰੀ ਰੋਂਦੇ ਜੇ ਆਖੋ ਵਾਹਿਗੁਰੂ। ਜੇ ਬੱਚਾ ਉੱਚੀ ਰੋ ਰਿਹਾ ਇਹ ਵੀ ਚੰਗਾ ਨਹੀਂ ਲੱਗਦਾ, ਬਜ਼ੁਰਗ ਅੰਦਰੋਂ ਅੰਦਰੀ ਰੋ ਰਹੇ ਨੇ ਇਹ ਵੀ ਚੰਗਾ ਨਹੀਂ ਲੱਗਦਾ, ਇਹ ਸਭ ਕੁਛ ਕਿਉਂ ਹੋ ਰਿਹਾ? ਕਿਉਂਕਿ ਹਾਲੇ ਵਾਹਿਗੁਰੂ ਪਿਆਰੇ ਨਹੀਂ ਲੱਗੇ, ਪਿਆਰ ਹਾਲੇ ਘੱਟ ਹੈ, ਇਸ ਲਈ ਘੱਟ ਹੈ ਕਿ ਵਾਹਿਗੁਰੂ ਦਾ ਨਾਮ ਅਤੇ ਵਾਹਿਗੁਰੂ ਦਾ ਹੁਕਮ, ਗੁਰੂ ਦੀਆਂ ਸਿੱਖਿਆਵਾਂ, ਵਾਹਿਗੁਰੂ ਦੀ ਯਾਦ, ਸਿਮਰਨ ਅਤੇ ਨਾਮ ਬਾਣੀ ਦਾ ਅਭਿਆਸ ਹਾਲੇ ਕੱਚਾ ਹੈ। ਜਿੰਨਾ ਚਿਰ ਨਾਮ ਅਤੇ ਬਾਣੀ ਦਾ ਅਭਿਆਸ ਕੱਚਾ ਰਹੇਗਾ, ਉਤਨਾ ਚਿਰ ਕ੍ਰੋਧ ਦੀ ਮੈਲ ਘਟੇਗੀ ਨਹੀਂ। ਜਪਿਆ ਕਿਤਨਾ ਹੈ ਗੱਲ ਇਹ ਨਹੀਂ, ਸਿਮਰਨ ਹਿਰਦੇ 'ਚ ਕਿਤਨਾ ਪਹੁੰਚਿਆ। ਕਦੀ ਸੋਚਣਾ ਛੋਟਾ ਜਿਹਾ ਕੁਐਸਚਨ, ਉਹਦਾ ਯੈਸ ਔਰ ਨੋ ਦਾ ਇਸ਼ਾਰਾ ਦੇਣਾ, ਜੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਵੇ, ਹਿਰਦੇ 'ਚ ਨਫ਼ਰਤ ਦੀ ਮੈਲ ਰਹਿ ਜਾਏਗੀ? ਸੋਚਣਾ ਕਦੀ ਰਹਿ ਜਾਏਗੀ? ਕ੍ਰੋਧ ਦੀ ਮੈਲ ਰਹਿ ਜਾਏਗੀ? ਦੂਸਰਾ ਸਵਾਲ ਮੇਰੇ 'ਤੇ ਵੀ ਉਤਨਾ ਲਾਗੂ ਹੁੰਦਾ, ਮਤ ਸਮਝਣਾ ਮੈਂ ਕੋਈ ਵੱਖ ਹਾਂ ਇਸ ਸਿਸਟਮ ਤੋਂ, ਸਾਡੇ ਸਾਰਿਆਂ 'ਤੇ ਇੱਕੋ ਜਿਹਾ ਲਾਗੂ ਹੁੰਦਾ। ਦੂਸਰਾ ਕੁਐਸਚਨ ਗੁਰੂ ਸਵਾਰਿਓ, ਜੇ ਅੰਦਰ ਹਿਰਦੇ ਵਿੱਚ ਨਫ਼ਰਤ ਦੀ ਮੈਲ ਹੈ ਤਾਂ ਅੰਦਰ ਵਸਿਆ ਹੋਇਆ? ਗੁਰੂ ਰਹਿਮਤ ਕਾਰਨ, ਮਿਹਨਤ ਉਹ ਸਫਲ ਹੁੰਦੀ ਹੈ ਜਿਸ ਮਿਹਨਤ ਨੂੰ ਫਲ ਲੱਗ ਜਾਵੇ, ਖੇਤੀ ਉਹ ਸਫਲ ਹੈ ਜਿਸ ਨੂੰ ਫਸਲ ਲੱਗ ਜਾਵੇ, ਬਗੀਚੀ ਦੀ ਮਿਹਨਤ ਉਹ ਸਫਲ ਹੈ ਜਿਹਨੂੰ ਫਲ ਫੁੱਲ ਲੱਗ ਜਾਣ। ਜੇ ਜ਼ਿੰਦਗੀ ਅੰਦਰ ਨਾਮ ਬਾਣੀ ਦੇ ਅਭਿਆਸ ਦਾ ਫੁੱਲ ਫਲ ਫਸਲ ਨਹੀਂ ਪੱਕੀ ਤਾਂ ਜ਼ਿੰਦਗੀ ਦੇ ਵਰਤੋਂ ਵਿਵਹਾਰ ਵਿੱਚ ਨਾ ਸੁਗੰਧੀ, ਨਾ ਖੇੜਾ, ਨਾ ਕੁਛ ਵੀ ਨਹੀਂ। ਸਤਿਗੁਰੂ ਹੋਰ ਤਰੀਕਾ ਦੱਸਦੇ ਨੇ, ਮਾਇਆ ਮੋਹ ਵਿਵਹਾਰ ਜਿਸ ਮਾਏ, ਬੰਦੇ ਦੇ ਕੋਲ 6 ਚੀਜ਼ਾਂ ਨੇ, ਪੈਸਾ, ਪ੍ਰੋਪਰਟੀ, ਸਟੇਟਸ, ਜ਼ਿੰਦਗੀ ਦੇ ਬਾਹਰ 3 ਨੇ, 3 ਅੰਦਰ ਨੇ, ਨਾਮ, ਗੁਣ, ਗਿਆਨ। ਜਦੋਂ ਇਸ ਨਾਲ ਮੋਹ ਪਾਉਂਦਾ ਹੈ ਮੇਰਾ ਹੈ, ਤੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਹੈ, ਬੰਦੇ ਨੂੰ ਆਪਣੀ ਚੀਜ਼ ਵੱਡੀ ਲੱਗਦੀ ਹੈ, ਦੂਸਰੇ ਦੀ ਛੋਟੀ ਲੱਗਦੀ ਹੈ। ਇਸ ਵਿੱਚੋਂ ਜਦੋਂ ਲੋਭ ਪੈਦਾ ਹੋ ਜਾਵੇ ਤਾਂ ਫਿਰ ਆਪਣੀ ਚੀਜ਼ ਛੋਟੀ ਲੱਗਦੀ ਹੈ, ਦੂਸਰੇ ਦੀ ਵੱਡੀ ਲੱਗਦੀ ਹੈ। ਸਾਈਕੋਲੋਜੀਕਲੀ ਸਿਸਟਮ ਹੈ। ਕਹਿੰਦੇ ਇੱਕ ਬੰਦਾ ਆਇਆ ਬਾਹਰੋਂ ਘਰ, ਛੰਨੇ ਵਿੱਚ ਖੀਰ ਪਾਈ ਹੋਈ ਹੈ। ਕਹਿੰਦਾ ਖੀਰ ਕਿਹਦੇ ਵਾਸਤੇ? ਕਹਿੰਦੇ ਬਾਪੂ ਵਾਸਤੇ। ਕਹਿੰਦਾ ਇੰਨੀ? ਕਹਿੰਦੇ ਤੂੰ ਲੈ ਲੈ। ਕਹਿੰਦਾ ਇੰਨੀ ਕੀ? ਮਨ ਦੀ ਅਵਸਥਾ ਹੈ। ਤੇ ਬੰਦਾ ਸੁੱਤਾ ਹੋਇਆ ਇਸ ਮਮਤਾ ਵਿੱਚ, ਮਨ ਨੂੰ ਰੋਕਦਾ ਹੀ ਨਹੀਂ। ਬੇਵਰਜਤ, ਵਰਜੇ ਤੋਂ ਬਿਨਾਂ, ਰੋਕੇ ਤੋਂ ਬਿਨਾਂ, ਬੇਵਰਜਤ। ਸਤਿਗੁਰੂ ਕਹਿਣ ਲੱਗੇ, ਹੁਣ ਜਿਹੜੀ ਉਹ ਅਵਸਥਾ ਸੀ ਨਾ, ਇਹਨੂੰ ਰੋਕਣ ਦੀ ਬਣ ਗਈ ਹੈ ਸਮਾਏ। ਹੁਣ ਇਹ ਨਹੀਂ ਹੈ ਮਨ ਕੀ ਚਾਹੁੰਦਾ ਹੈ, ਅਵਸਥਾ ਇਹ ਹੈ ਗੁਰੂ ਕੀ ਚਾਹੁੰਦੇ ਨੇ। ਜੇ ਗੁਰੂ ਚਾਹੁੰਦੇ ਨੇ ਮਿੱਠਤ ਨੀਵੀਂ, ਨਾਨਕਾ ਗੁਣ ਚੰਗਿਆਈਆਂ ਤੱਤ, ਜੇ ਗੁਰੂ ਚਾਹੁੰਦੇ ਨੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਜੇ ਗੁਰੂ ਚਾਹੁੰਦੇ ਨੇ ਨਿਵਣ ਸੁਅੱਖਰ ਖਬਣ ਗੁਣ, ਜਿਹਬਾ ਮਨੀਆਂ ਮੰਤ, ਫਿਰ ਮਨ ਨੂੰ ਕਿਧਰੇ ਨਾ ਕਿਧਰੇ 'ਤੇ ਬੈਰੀਅਰ ਲਾਉਣਾ ਹੀ ਪਏਗਾ। ਗੁਰੂ ਗਿਆਨ ਦਾ ਬੈਰੀਅਰ, ਵਾਹਿਗੁਰੂ ਦੇ ਸਿਮਰਨ ਦਾ ਬੈਰੀਅਰ, ਦੋਨੋਂ ਹੀ ਰੋਕ ਸਕਦੇ ਨੇ। ਹੋਰ ਕੋਈ ਰੋਕ ਨਹੀਂ ਹੈ ਜਿਹੜੀ ਇਹਨੂੰ ਕਿਤੇ ਰੋਕ ਲਵੇ। ਉਹ ਪ੍ਰਾਪਤ ਕਿਵੇਂ ਹੋਵੇ? ਸਤਿਗੁਰ ਭੇਟੈ ਮੇਲ ਮਿਲਾਏ, ਗੁਰੂ ਨੂੰ ਮਿਲ ਕੇ, ਗੁਰੂ ਦੀਆਂ ਸਿੱਖਿਆਵਾਂ ਗਿਆਨ ਰਾਹੀਂ। ਇਹ ਗਿਆਨ, ਇਹ ਸਿੱਖਿਆਵਾਂ ਪਹਿਲਾਂ ਮੈਮਰੀ ਪਾਵਰ ਵਿੱਚ ਇੰਸਟਾਲ ਕਰਨੀਆਂ ਪੈਣਗੀਆਂ, ਫਿਰ ਨਾਮ ਰਤਨ ਨਿਰਮੋਲਕ ਹੀਰਾ, ਫਿਰ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਸਿਮਰਨ, ਨਾਮ, ਵਾਹਿਗੁਰੂ ਦਾ ਹੁਕਮ, ਗੁਰੂ ਦੀਆਂ ਸਿੱਖਿਆਵਾਂ, ਇਹ ਵੀ ਨਾਮ ਨਿਰਮੋਲਕ ਹੀਰਾ ਹੈ। ਤਿਤ ਰਾਤਾ ਮਨ ਮੇਰਾ ਮਨ ਧੀਰਾ, ਸਤਿਗੁਰੂ ਕਹਿੰਦੇ ਮੇਰਾ ਮਨ ਹੁਣ ਇਸ ਵਿੱਚ ਰੰਗਿਆ ਗਿਆ ਹੈ, ਰੰਗਿਆ ਗਿਆ ਹੈ। ਸੱਚ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਪੜ੍ਹ ਕੇ ਦੇਖਣਾ, ਉਹ ਵਾਹਿਗੁਰੂ ਦੇ ਪਿਆਰ ਵਿੱਚ ਜੋ ਬਾਣੀ ਦੁਨੀਆਂ ਨੂੰ ਸੁਣਾਈ, ਉਸ ਬਾਣੀ ਦੇ ਰੰਗ ਵਿੱਚ ਜੀਵਨ ਜਿਉਂਇਆ ਹੈ। ਚਾਹੇ ਦੁਨੀਆਂ ਨੇ ਵੱਟੇ ਮਾਰੇ ਨੇ, ਚਾਹੇ ਉਹਨਾਂ ਕਿਹਾ ਸੁਲਤਾਨਪੁਰ ਲੋਧੀ ਮੋਦੀਖਾਨਾ ਲੁੱਟ ਕੇ ਖਾ ਗਿਆ, ਹਰ ਤਰ੍ਹਾਂ ਦਾ ਦੁੱਖ, ਹਰ ਤਰ੍ਹਾਂ ਦੀ ਸਿਚੁਏਸ਼ਨ ਜ਼ਿੰਦਗੀ ਦੇ ਵਿੱਚ ਆਈ ਹੈ, ਔਰ ਉਸਨੂੰ ਵਾਹਿਗੁਰੂ ਦੇ ਪਿਆਰ ਵਿੱਚ ਜਿਉਂ ਕੇ ਦਿਖਾ ਦਿੱਤਾ ਹੈ। ਰੁਕਾਵਟ ਅੰਦਰ ਕੀ ਹੈ? ਸਾਡੇ ਹਉਮ ਹੈ ਮਮਤਾ ਰੋਗ ਨਾ ਲਾਗੈ, ਰੁਕਾਵਟ ਹੈ ਹਉਮ ਹੈ, ਮਮਤਾ ਮੇਰਾ ਹੈ। ਜਿਸ ਨੂੰ ਮੇਰਾ ਸਮਝ ਲਿਆ ਵੱਡਾ ਹੈ, ਜੇ ਗਿਆਨ ਨੂੰ ਮੇਰਾ ਸਮਝ ਲਿਆ ਤਾਂ ਲੱਗੇਗਾ ਮੇਰੇ ਕੋਲ ਹੀ ਗਿਆਨ ਹੈ, ਔਰ ਕਿਸੇ ਕੋਲ ਨਹੀਂ ਹੈ। ਜੇ ਗਿਆਨ ਨੂੰ ਗੁਰੂ ਦਾ ਸਮਝ ਲਵੇ ਤਾਂ ਪਤਾ ਲੱਗੇਗਾ ਹਾਲੇ ਤਾਂ ਕੁਛ ਵੀ ਗਿਆਨ ਨਹੀਂ, ਕੁਛ ਵੀ ਨਹੀਂ। ਜੇ ਬੰਦੇ ਨੂੰ ਲੱਗੇ ਗੁਣ ਮੇਰੇ ਨੇ ਤਾਂ ਲੱਗੇਗਾ ਮੈਂ ਹੀ ਗੁਣਵਾਨ ਹਾਂ, ਬਾਕੀ ਸਾਰਿਆਂ 'ਚ ਘਾਟਾਂ ਨੇ, ਫਿਰ ਘਾਟਾਂ ਦੇਖਣ ਦੀ ਆਦਤ ਪੈ ਜਾਏਗੀ। ਜੇ ਲੱਗਣ ਗੁਣ ਵਾਹਿਗੁਰੂ ਦੇ ਨੇ ਤਾਂ ਫਿਰ ਲੱਗੇਗਾ ਸਾਰਿਆਂ ਵਿੱਚ ਗੁਣ ਨੇ, ਮੇਰੇ 'ਚ ਤਾਂ ਹਾਲੇ ਕੁਛ ਵੀ ਨਹੀਂ, ਬਹੁਤ ਅੰਦਰੋਂ ਖਾਲੀ ਹਾਂ। ਗੁਰੂ ਰਹਿਮਤ ਕਾਰਨ ਸਤਿਗੁਰੂ ਕਹਿਣ ਲੱਗੇ, ਇਹ ਫਿਰ ਰੋਗ ਤੋਂ ਬਚ ਗਿਆ। ਰਾਮ ਭਗਤ ਜਮ ਕਾ ਭਉ ਭਾਗੈ, ਵਾਹਿਗੁਰੂ ਦੇ ਨਾਮ ਅਤੇ ਗੁਰੂ ਦੀ ਬਾਣੀ ਦਾ ਅਭਿਆਸ ਹੋ ਜਾਵੇ, ਜਿਹੜੇ ਜਮਦੂਤ ਨੇ ਨਾ ਪੰਜ ਬੇਕਾਰ, ਫਿਰ ਇਹਨਾਂ ਦਾ ਡਰ ਨਹੀਂ ਲੱਗਦਾ। ਜਿਹਨੂੰ ਸਹਿਜ ਆ ਗਿਆ ਨਾ, ਸਹਿਨਸ਼ੀਲਤਾ 'ਚ ਜਿਉਣਾ ਆ ਗਿਆ, ਉਹਨੂੰ ਇਹ ਡਰ ਨਹੀਂ ਹੁੰਦਾ ਕਿ ਮੈਨੂੰ ਕ੍ਰੋਧ ਆਏਗਾ। ਜਿਹਨੂੰ ਨਿਮਰਤਾ ਵਿੱਚ ਜਿਉਣਾ ਆ ਗਿਆ, ਉਹਨੂੰ ਫਿਰ ਡਰ ਨਹੀਂ ਹੁੰਦਾ ਕਿ ਹਉਮੈ ਆਏਗੀ। ਜੇ ਆਏਗੀ ਤਾਂ ਗੁਰੂ ਦੇ ਰਾਹੀਂ ਉਸਨੂੰ ਮੈਨੇਜ ਕਰ ਲਏਗਾ। ਗੁਰੂ ਦੀਆਂ ਸਿੱਖਿਆਵਾਂ ਰਾਹੀਂ ਮੈਨੇਜ ਕਰਨ ਦਾ ਰਸ ਪੈ ਗਿਆ। ਜਮ ਜੰਦਾਰ ਨਾਲ ਲੱਗਾ ਮੋਹ। ਆ ਜਿਹੜੇ ਜਮਦੂਤ ਨੇ ਨਾ, ਇਹ ਆਤਮਿਕ ਮੌਤ ਪੈਦਾ ਕਰ ਦਿੰਦੇ ਨੇ, ਫਿਰ ਆਤਮਿਕ ਮੌਤ ਨਹੀਂ ਆਉਂਦੀ। ਸੱਚ ਹੈ, ਜੇ ਐਂਗਰ ਨੂੰ ਮੈਨੇਜ ਕਰ ਲਿਆ, ਅੰਦਰ ਆਤਮਿਕ ਮੌਤ ਨਹੀਂ ਆਈ, ਸਹਿਜ ਬਣਿਆ ਰਹਿ ਗਿਆ। ਹਉਮੈ ਨੂੰ ਮੈਨੇਜ ਕਰ ਲਿਆ, ਨਿਮਰਤਾ ਬਣੀ ਰਹਿ ਗਈ। ਇਹੋ ਗੁਣਾਂ ਵਾਲਾ ਜੀਵਨ ਅਤੇ ਆਤਮਿਕ ਜੀਵਨ ਹੈ। ਨਿਰਮਲ ਰਾਮ ਨਾਮ ਹਿਰਦੈ ਹਰਿ ਸੋਏ, ਵਾਹਿਗੁਰੂ ਦੇ ਨਾਮ ਅਤੇ ਗੁਰੂ ਦੇ ਹੁਕਮ ਦੇ ਨਾਲ ਹਿਰਦਾ ਜਿਹੜਾ ਹੈ ਸੋਹਣਾ ਬਣ ਜਾਏਗਾ। ਸ਼ਬਦ ਵਿਚਾਰ ਭਏ ਨਿਰੰਕਾਰੀ, ਸ਼ਬਦ ਦੀ ਵਿਚਾਰ, ਗੁਰੂ ਦੀਆਂ ਸਿੱਖਿਆਵਾਂ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਦੇ ਨਾਲ ਨਿਰੰਕਾਰੀ ਹੈ ਸੇਵਕ, ਨਿਰੰਕਾਰ ਦਾ ਸੇਵਕ, ਵਾਹਿਗੁਰੂ ਦਾ ਸੇਵਕ ਬਣ ਕੇ ਜੀਵਨ ਜਿਉਣ ਦੀ ਯੋਗਤਾ ਆਏਗੀ। ਉਹਦੀ ਨਿਸ਼ਾਨੀ ਗੁਰਮਤਿ ਜਾਗੇ ਦੁਰਮਤ ਪਰਹਾਰੀ, ਗੁਰੂ ਕੀ ਮਤ ਜਾਗ ਪਈ ਹੈ, ਖੋਟੀ ਮਤ ਨਿਕਲ ਲੱਗ ਜਾਂਦੀ ਹੈ। ਖੋਟੀ ਮਤ ਵਿੱਚੋਂ ਵਿਕਾਰ ਪੈਦਾ ਹੁੰਦੇ ਨੇ, ਗੁਰ ਕੀ ਮਤ ਵਿੱਚੋਂ ਗੁਣ ਪੈਦਾ ਹੁੰਦੇ ਨੇ। ਵਿਕਾਰ ਮੈਨੇਜ ਹੋਣ ਲੱਗ ਪਏ, ਗੁਣ ਪ੍ਰਗਟ ਹੋਣ ਲੱਗ ਪਏ। ਅਨ ਦਿਨ ਜਾਗ ਰਹੇ ਲਿਵਲਾਈ, ਹਰ ਵੇਲੇ ਮਨ ਸੁਚੇਤ ਰਹਿਣ ਲੱਗ ਪਿਆ, ਕਿਉਂਕਿ ਗੁਰੂ ਦਾ ਗਿਆਨ ਸਿੱਖਿਆਵਾਂ ਇਸ ਨੂੰ ਸੁਚੇਤ ਰੱਖਣਗੀਆਂ। ਅਤੇ ਲਿਵ ਲੱਗੀ ਰਹੀ ਵਾਹਿਗੁਰੂ ਦੀ ਬਣਾਈ ਕੁਦਰਤ ਦੇ ਵਿੱਚ, ਉਸ ਤਰ੍ਹਾਂ ਦਾ ਜੀਵਨ ਜਿਉਣਾ ਜੋ ਵਾਹਿਗੁਰੂ ਨੂੰ ਚੰਗਾ ਲੱਗੇ। ਜੀਵਨ ਮੁਕਤ ਗਤ ਅੰਤਰ ਪਾਈ, ਅੰਦਰਲੇ ਜੀਵਨ ਦੇ ਵਿੱਚ ਵਿਕਾਰਾਂ ਤੋਂ ਮੁਕਤੀ ਮਿਲ ਗਈ। ਸਿਚੁਏਸ਼ਨ ਬਣਦੀ ਰਹੀ, ਮਨ ਖਿੱਚਦਾ ਰਿਹਾ, ਉੱਥੇ ਕੰਟਰੋਲ ਕਰ ਲਿਆ ਆਖੋ ਵਾਹਿਗੁਰੂ। ਦਾਤਾਂ ਮਿਲਦੀਆਂ ਰਹੀਆਂ, ਸ਼ੁਕਰਾਨੇ ਵਿੱਚ ਹਉਮੈ ਤੋਂ ਕੰਟਰੋਲ ਕਰ ਲਿਆ। ਵੱਖ ਵੱਖ ਤਰ੍ਹਾਂ ਦੇ ਸੁਭਾਅ, ਵੱਖ ਵੱਖ ਤਰ੍ਹਾਂ ਦੀ ਸੋਚ ਦੇ ਲੋਕ ਮਿਲਦੇ ਰਹੇ, ਪਰ ਨਫ਼ਰਤ ਤੋਂ ਬਚਾ ਲਿਆ ਮਨ ਨੂੰ। ਅਲਿਪਤ ਗੁਫਾ ਮੈਂ ਰਹਿ ਨਰਾਰੇ, ਇਹ ਫਿਰ ਅਲਿਪਤ ਰਹਿਣਾ ਵਿਕਾਰਾਂ ਤੋਂ, ਇਹੀ ਗੁਫਾ ਹੈ ਸਿੱਖ ਦੀ। ਤਸਕਰ ਪੰਜ ਸ਼ਬਦ ਸੰਘਾਰੇ, ਇਹ ਜਿਹੜੇ ਪੰਜ ਵਿਕਾਰ ਨੇ, ਚੋਰ ਨੇ, ਅੰਦਰੋਂ ਲੁੱਟਦੇ ਨੇ ਸਭ ਕੁਛ, ਇਹਨਾਂ ਨੂੰ ਮੈਨੇਜ ਕਰ ਲਿਆ। ਪਰ ਘਰ ਜਾਏ ਨਾ ਮਨ ਡੋਲਾਏ, ਮਨ ਵਿਕਾਰਾਂ ਵਿੱਚ ਜਾਣਾ ਹੀ ਪਰਾਇਆ ਘਰ ਹੈ, ਅਤੇ ਪਰਾਏ ਘਰ ਵਿੱਚ ਜਾਣ ਤੋਂ ਬਚ ਗਿਆ। ਸਹਿਜ ਨਿਰੰਤਰ ਰਹੋ ਸਮਾਏ, ਫਿਰ ਸੁੱਤੇ ਸਿੱਧ ਹੀ, ਨਿਰੰਤਰ ਕੰਟੀਨਿਊ ਪ੍ਰੋਸੈਸ ਬਣ ਗਿਆ, ਵਿਦਆਊਟ ਐਨੀ ਐਫਰਟਸ। ਮਨ ਗੁਰੂ ਦੀਆਂ ਸਿੱਖਿਆਵਾਂ ਵਿੱਚ, ਵਾਹਿਗੁਰੂ ਦੀ ਯਾਦ ਵਿੱਚ ਜੁੜਨ ਲੱਗ ਪਿਆ। ਗੁਰਮੁਖ ਜਾਗ ਰਹੇ ਅਧੂਤਾ, ਅੰਦਰੋਂ ਜਾਗਿਆ ਅਧੂਤਾ। ਤਿਆਗੀ, ਤਿਆਗੀ ਦੇ ਅਰਥ ਨੇ ਕਮਾਈ ਕਰਨੀ ਹੈ, ਪੈਸਾ ਕਮਾਉਣਾ, ਪਰ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਾ। ਜਿੱਥੇ ਸਿਧਾਂਤ ਨੇ ਉੱਥੇ ਪੈਸਾ ਨਾ ਵੀ ਬਣੇ ਕੋਈ ਪਰਵਾਹ ਨਹੀਂ। ਜੋ ਦਿੱਤਾ ਮੇਰੇ ਵਾਹਿਗੁਰੂ ਨੇ ਉਹਦੇ 'ਚੋਂ ਦਸਵੰਧ, ਅਤੇ ਗੁਰੂ ਕੀ ਸਿੱਖੀ ਦੇ ਲਈ ਜਿੱਥੇ ਵੀ ਵਾਹਿਗੁਰੂ ਜੀ ਬਖਸ਼ਿਸ਼ ਕਰਨ, ਜ਼ਰੂਰ ਲੱਗਣਾ ਚਾਹੀਏ। ਹੋ ਸਕੇ ਤਾਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਵੀ ਤੇਰੇ ਪਾਣੇ ਸਰਬੱਤ ਦਾ ਭਲਾ ਦੀ ਵੀ ਭਾਵਨਾ ਔਰ ਜ਼ਿੰਦਗੀ ਦੇ ਪ੍ਰੈਕਟੀਕਲ ਰੂਪ ਵਿੱਚ ਹੋਵੇ। ਇਹ ਸਿੱਖ ਦਾ ਤਿਆਗ ਹੈ। ਸਦ ਬੈਰਾਗੀ ਤਤ ਪੁਰੋਤਾ, ਮਨ ਪਿਆਰ ਬੈਰਾਗ ਵਿੱਚ ਭਿੱਜਿਆ ਹੋਇਆ, ਅਸਲੀ ਤਤ ਮੂਲ ਵਾਹਿਗੁਰੂ ਨੂੰ ਨਾ ਭੁੱਲੇ। ਜਗ ਸੂਤਾ ਮਰਾ ਵੈ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਗੁਰੂ ਦੀ ਬਾਣੀ ਦੇ ਗਿਆਨ ਤੋਂ ਬਿਨਾਂ ਜੱਗ ਜੋ ਹੈ ਉਹ ਅੰਦਰੋਂ ਆਤਮਿਕ ਮੌਤ ਮਰ ਰਿਹਾ। ਕਦੀ ਆਤਮਿਕ ਜੀਵਨ, ਕਦੀ ਆਤਮਿਕ ਮੌਤ, ਕਦੀ ਗੁਣ, ਕਦੀ ਵਿਕਾਰ, ਇਸ ਵਿੱਚ ਦੁਖੀ ਹੋ ਰਿਹਾ ਹੈ। ਅਤੇ ਗੁਰੂ ਕੇ ਗੁਰਸਿੱਖ ਨੂੰ ਸਤਿਗੁਰੂ ਬਚਾਉਂਦੇ ਨੇ। ਅਨਹਦ ਸ਼ਬਦ ਵੱਜਿਆ ਦਿਨ ਰਾਤੀ, ਵਾਹਿਗੁਰੂ ਦੀ ਯਾਦ ਵਿੱਚ, ਪਿਆਰ ਬੈਰਾਗ ਵਿੱਚ, ਅੰਦਰੋਂ ਵਾਹਿਗੁਰੂ ਸ਼ਬਦ ਵੀ ਅਤੇ ਗੁਰੂ ਦੀਆਂ ਸਿੱਖਿਆਵਾਂ ਦਾ ਅਨਹਦ ਸ਼ਬਦ ਵੀ, ਦਿਨ ਰਾਤ ਉਸਨੂੰ ਰਹਿਨਮਾਈ ਕਰੇ। ਅਵਗਤ ਕੀ ਗਤ ਗੁਰਮੁਖ ਜਾਤੀ, ਫਿਰ ਇਹ ਜਿਹੜੀ ਅਵਸਥਾ ਹੈ ਅੰਦਰਲੀ, ਗੁਰੂ ਦੀਆਂ ਸ਼ਰਨ ਪੈ ਕੇ ਗੁਰੂ ਦੀ ਇਹ ਸਮਝ ਲੱਗੀ। ਤੋ ਜਾਨੀ ਜਾਂ ਸ਼ਬਦ ਪਛਾਣੀ, ਜਦੋਂ ਗੁਰੂ ਦੇ ਕਹੀਆਂ ਹੋਈਆਂ ਸਿੱਖਿਆਵਾਂ ਸ਼ਬਦਾਂ ਨੂੰ ਪਛਾਣੀ ਦੇ ਅਰਥ ਨੇ, ਪਹਿਲਾਂ ਸਮਝਿਆ ਫਿਰ ਜ਼ਿੰਦਗੀ 'ਚ ਜਿਉਂਇਆ, ਸਮਝ ਤੇ ਲਿਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਰਨਾ ਹੰਢਾਏ। ਜ਼ਿੰਦਗੀ 'ਚ ਪਹਿਚਾਣਿਆ ਨਹੀਂ, ਫਿਰ ਅੱਗ ਵੀ ਮੂੰਹ 'ਚੋਂ ਕੱਢਦਾ ਰਿਹਾ ਆਖੋ ਵਾਹਿਗੁਰੂ, ਪਛਾਣਿਆ ਨਹੀਂ ਹੈ। ਸਮਝ ਤੇ ਲਿਆ, ਨਾ ਕੋ ਬੈਰੀ ਨਾ ਹੈ ਬੇਗਾਨਾ, ਅਤੇ ਅੱਖਾਂ ਵਿੱਚੋਂ ਨਫ਼ਰਤ ਦੀ ਨਜ਼ਰ ਖਤਮ ਨਹੀਂ ਹੋਈ, ਬਿਹੇਵੀਅਰ 'ਚੋਂ ਖਤਮ ਨਹੀਂ ਹੋਇਆ, ਪਛਾਣਿਆ ਨਹੀਂ ਹਾਲੇ। ਅਤੇ ਜਦੋਂ ਪਹਿਚਾਣ ਲਿਆ, ਇੱਕੋ ਰੱਬ ਰਹਿਆ ਨਿਰਵਾਨੀ, ਫਿਰ ਤਾਂ ਵਾਹਿਗੁਰੂ ਹਰ ਥਾਂ 'ਤੇ ਰਵਿਆ ਹੋਇਆ। ਇਹ ਜੋਗੀਆਂ ਨਾਲੋਂ ਸਿੱਖ ਦਾ ਫਰਕ ਆ ਗਿਆ। ਸੁਨ ਸਮਾਧ ਸਹਿਜ ਮਨ ਰਾਤਾ, ਇਹ ਮਨ ਜੋ ਸੁੱਤੇ ਸਿੱਧ ਵਾਹਿਗੁਰੂ ਦੇ ਪਿਆਰ ਵਿੱਚ ਰੰਗਿਆ, ਇਹੋ ਹੀ ਸੁਨ ਸਮਾਧੀ ਹੈ ਸਿੱਖ ਦੀ। ਤਜ ਹੋਂ ਲੋਭਾ ਏਕੋ ਜਾਤਾ, ਫਿਰ ਲੋਭ ਛੱਡਿਆ, ਵਾਹਿਗੁਰੂ ਦੇ ਪਿਆਰ ਵਿੱਚ ਜੀਵਨ ਜਿਉਣਾ ਸਿੱਖ ਲਿਆ। ਆਖਰੀ ਪੰਕਤੀਆਂ, ਗੁਰ ਚੇਲੇ ਆਪਣਾ ਮਨ ਮਾਨਿਆ, ਗੁਰੂ ਦੀਆਂ ਸਿੱਖਿਆਵਾਂ ਸਿੱਖ ਦੀ ਸੁਰਤ। ਗੁਰ ਸਿੱਖਿਆਵਾਂ ਗੁਰ ਸ਼ਬਦ ਗੁਰੂ ਹੈ, ਸਿੱਖ ਦੀ ਸੁਰਤ ਚੇਲਾ ਹੈ। ਚੇਲਾ ਉਹ ਚੇਲਾ ਹੀ ਨਹੀਂ ਹੈ ਜਿਹੜਾ ਨਾ ਮੰਨੇ। ਜੇ ਸੁਰਤ ਨੇ ਗੁਰੂ ਦੀ ਬਾਤ ਮੰਨੀ ਹੋਈ ਨਹੀਂ ਹੈ, ਹਾਲੇ ਚੇਲਾ ਨਹੀਂ ਬਣ ਸਕਿਆ। ਜਦੋਂ ਮੰਨ ਲਿਆ, ਨਾਨਕ ਦੂਜਾ ਮੇਟ ਸਮਾਨਿਆ, ਜੋ ਦੂਜਾ ਭਾਵ ਸੀ ਬੇਕਾਰਾਂ ਦੀ ਬਿਰਤੀ ਸੀ, ਵਾਹਿਗੁਰੂ ਨੂੰ ਭੁਲਾ ਕੇ ਸਿੱਖਿਆਵਾਂ ਨੂੰ ਭੁਲਾ ਕੇ ਜਿਉਣਾ ਸੀ, ਉਸਨੂੰ ਮੈਨੇਜ ਕਰ ਲਿਆ, ਸਮੇਟ ਲਿਆ। ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਣ ਦੀ ਯੋਗਤਾ ਆ ਗਈ। ਗੁਰੂ ਕਿਰਪਾ ਕਰਨ, ਇਹ ਗੁਰੂ ਸਾਹਿਬ ਦਾ ਆਪਣਾ ਤਜਰਬਾ ਸੀ, ਸਾਡੇ 'ਤੇ ਵੀ ਰਹਿਮਤ ਕਰਨ, ਸਾਨੂੰ ਵੀ ਇਹ ਦਾਤਾਂ ਪ੍ਰਾਪਤ ਹੋ ਜਾਣ। ਭੁੱਲ ਚੁੱਕ ਦੀ ਖਿਮਾ ਜੀ ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮੁੱਖ ਵਾਕ